ਵੱਡਿਆਂ ਭਾਗਾਂ ਵਾਲੇ ਹੋ। ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਚਰਨਾਂ ਕਮਲਾਂ ਚ ਪਿਛਲੇ ਪਹਿਰਾਂ ਦੇ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਅਨੁਸਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਪਰਖੀ ਸੀ ਉਹ ਸਾਰਾ ਪ੍ਰਸੰਗ ਸੁਣਾਇਆ ਕਿ ਸਿੱਖਾਂ ਦੀ ਉਸ ਪਰਖ ਵਿੱਚ ਸਿਰਫ ਤਾਂ ਸਿਰਫ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਖਰੇ ਉਤਰੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦੇ ਕੇ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਭੇਜ ਦਿੱਤਾ ਔਰ ਵਚਨ ਇਹ ਕੀਤਾ ਕਿ ਹੁਣ ਤੁਸੀਂ ਸਾਡੇ ਕੋਲ ਨਹੀਂ ਆਉਣਾ, ਅਸੀਂ ਆਪ ਤੁਹਾਡੇ ਕੋਲ ਆਵਾਂਗੇ। ਕਾਫੀ ਦਿਨ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਬੀਤ ਗਏ, ਅੰਦਰੋਂ ਪ੍ਰੇਮ ਦੀ ਖਿੱਚ ਬਣੀ ਤੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਦੇਣ ਵਾਸਤੇ ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਪਹੁੰਚ ਗਏ ਤੋ ਉਸ ਵਕਤ ਆਪਸੀ ਬੈਤਨ ਬਿਲਾਸ ਹੋਏ, ਵਾਰਤਾਲਾਪ ਹੋਈ। ਗੁਰੂ ਅੰਗਦ ਸਾਹਿਬ ਨੇ ਆਖਿਆ, ਮਹਾਰਾਜ ਮੈਨੂੰ ਵੀ ਹੁਣ ਆਪਣੇ ਨਾਲ ਹੀ ਲੈ ਚੱਲੋ। ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਤੁਸੀਂ ਇੱਥੇ ਹੀ ਬੈਠੋ। ਬਚਨ ਕਰਕੇ ਚਲੇ ਗਏ। ਗੁਰੂ ਅੰਗਦ ਸਾਹਿਬ ਜੀ ਉੱਥੇ ਹੀ ਚੌਂਕੜਾ ਮਾਰ ਕੇ ਬੈਠ ਗਏ, ਚੱਲ ਸਮਾਧੀ ਲੱਗ ਗਈ। ਕਈ ਦਿਨ ਉੱਥੇ ਚੌਂਕੜੇ ਤੇ ਬੈਠੇ ਹੀ ਬੀਤ ਗਿਆ ਕਿਉਂਕਿ ਗੁਰੂ ਕਾ ਹੁਕਮ ਸੀ ਇੱਥੇ ਬੈਠੋ। ਉਧਰ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਗੁਰੂ ਅੰਗਦ ਸਾਹਿਬ ਜੀ ਬੜੀ ਕਰੜੀ ਤਪੱਸਿਆ ਕਰ ਰਹੇ ਨੇ, ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਸਮਾਧੀ ਚ ਜਗਾਇਆ ਤੇ ਬਚਨ ਕੀਤਾ ਕਿ ਜਿਹੜਾ ਤੁਸੀਂ ਤਪ ਤਪਿਆ ਹੈ, ਤੁਹਾਡੇ ਤਨ ਤੇ ਜਿਹੜਾ ਇਹ ਦੁੱਖ ਆਇਆ, ਤੁਹਾਡੇ ਦੁੱਖ ਕਰਕੇ ਅਸੀਂ ਦੁਖੀ ਹੋਏ ਕਿਉਂਕਿ ਤੁਹਾਡੇ ਵਿੱਚ ਤੇ ਸਾਡੇ ਚ ਕੋਈ ਫਰਕ ਨਹੀਂ ਰਿਹਾ। ਉਸ ਜਗ੍ਹਾ ਦਾ ਨਾਮ ਸਤਿਗੁਰਾਂ ਨੇ ਤਪਿਆਣਾ ਸਾਹਿਬ ਰੱਖਿਆ। ਅੱਜ ਵੀ ਉੱਥੇ ਸਤਿਗੁਰਾਂ ਦਾ ਪਵਿੱਤਰ ਅਸਥਾਨ ਬਣਿਆ ਹੋਇਆ। ਤੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਤੇ ਬੜੀ ਭਾਰੀ ਕਿਰਪਾ ਦ੍ਰਿਸ਼ਟੀ ਕੀਤੀ। ਜਗਤ ਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਗੁਰਸਿੱਖੀ ਦਾ ਬੜਾ ਵੱਡਾ ਪ੍ਰਚਾਰ ਪ੍ਰਸਾਰ ਕੀਤਾ। ਇਹ ਸਾਰੀ ਕਥਾ ਸੁਣਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਦੱਸਿਆ, ਭਾਈ ਸਿੱਖੋ, ਸਤਿਗੁਰਾਂ ਦੀ ਸੇਵਾ ਸਫਲ ਹੈ ਪਰ ਜੇ ਉਹ ਆਪਣਾ ਆਪਾ ਗਵਾ ਕੇ ਕੀਤੀ ਜਾਏ, ਜਿੱਥੇ ਹਉਮੈ ਆ ਜਾਏ, ਹੰਕਾਰ ਆ ਜਾਏ, ਉੱਥੇ ਉਹ ਕੀਤੀ ਹੋਈ ਸੇਵਾ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ। ਸਤਿਗੁਰਾਂ ਦੇ ਦਰ ਤੇ ਉਹੀ ਸੇਵਾ ਪ੍ਰਵਾਨ ਹੁੰਦੀ ਹੈ ਜਿਹੜੀ ਮੈਂ ਮੁਕਾ ਕੇ ਅਹੰਕਾਰ ਨੂੰ ਤਿਆਗ ਕੇ ਕੀਤੀ ਜਾਏ। ਸਤਿਗੁਰਾਂ ਦੇ ਬਚਨ, ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣ ਕੇ ਜਿੰਨੇ ਸਿੱਖ ਜਿਨ੍ਹਾਂ ਨੂੰ ਹਉਮੈ ਸੀ ਕਿ ਅਸੀਂ ਬੜੀ ਸੇਵਾ ਕੀਤੀ ਹੈ, ਉਹਨਾਂ ਦੇ ਅੰਦਰੋਂ ਹਉਮੈ ਚਲੀ ਗਈ, ਨਿਮਾਣੇ ਬਣ ਕੇ, ਨਿਤਾਣੇ ਬਣ ਕੇ ਸੇਵਾ ਕਰਨ ਲੱਗੇ। ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਸੇਵਾ ਹੈ ਉਹ ਸੰਪੂਰਨ ਹੋਈ ਹੈ। ਉਹ ਸਾਰੀ ਕਥਾ ਬੜੇ ਵਿਸਥਾਰ ਨਾਲ ਪਿਛਲੇ ਕਈ ਰੋਜ਼ਾਂ ਤੋਂ, ਕਈ ਦਿਨਾਂ ਤੋਂ ਆਪ ਦੀ ਸਰਵਣ ਕਰ ਰਹੇ ਹੋ। ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਉਹ ਸਾਰੀ ਕਥਾ ਲਿਖੀ ਹੈ। ਇਨ ਬਿਨੋਂ ਸਾਰਾ ਨਕਸ਼ਾ ਸਾਡੀਆਂ ਅੱਖਾਂ ਦੇ ਸਾਹਮਣੇ ਲਿਆਂਦਾ ਹੈ। ਇੱਦਾਂ ਜਾਪਦਾ ਸੀ ਕਿ ਜਿਵੇਂ ਉਹ ਸਾਰੀ ਸੇਵਾ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੋਵੇ ਔਰ ਅਸੀਂ ਵੀ ਉਸ ਸੇਵਾ ਵਿੱਚ ਹਾਜ਼ਰ ਹੋਈਏ। ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਸਿਰਫ ਕਥਾ ਸੁਣ ਰਹੇ ਹਾਂ, ਇੱਦਾਂ ਹੀ ਮਹਿਸੂਸ ਹੁੰਦਾ ਹੈ ਕਿ ਸੁਣ ਨਹੀਂ ਰਹੇ, ਮਾਨੋ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ। ਇਤਨੇ ਪਿਆਰ ਨਾਲ, ਸ਼ਰਧਾ ਨਾਲ ਭਾਈ ਸਾਹਿਬ ਨੇ ਕਥਾ ਲਿਖੀ ਹੈ। ਦੋ ਰਾਸਾਂ ਇਸ ਕਥਾ ਦੀਆਂ ਸੰਪੂਰਨ ਹੋਈਆਂ ਨੇ। ਅੱਜ ਤੀਸਰੀ ਰਾਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਾਰੰਭ ਹੋ ਰਹੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦੀ ਇਸ ਪਾਵਨ ਪਵਿੱਤਰ ਕਥਾ ਨੂੰ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਖੀਏ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਏਰਾ ਰਚੋ ਰਾਤ ਅਵ ਤੀਤਰੀ, ਸਤਿਗੁਰ ਸੁਜਤ ਬਿਸਾ।
ਭਾਈ ਸੰਤੋਖ ਸਿੰਘ ਜੀ ਤੀਸਰੀ ਰਾਸ ਆਰੰਭਣ ਤੋਂ ਪਹਿਲਾਂ ਮੰਗਲ ਕਰ ਰਹੇ ਨੇ ਸਮਸਤ ਗੁਰੂ ਸਾਹਿਬਾਨਾਂ ਦਾ ਕਿ ਹੁਣ ਮੈਂ ਸਤਿਗੁਰਾਂ ਦੇ ਵਿਸ਼ਾਲ ਵੱਡੇ ਮਹਾਨ ਸੁਜਸ ਨਾਲ ਭਰੀ ਹੋਈ ਜਿਹੜੀ ਤੀਸਰੀ ਰਾਸ ਹੈ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ, ਉਸ ਤੀਸਰੀ ਰਾਸ ਦੀ ਹੁਣ ਮੈਂ ਰਚਨਾ ਕਰਨ ਲੱਗਾ ਹਾਂ, ਤੀਸਰੀ ਰਾਸ ਰਚਣ ਲੱਗਾ ਹਾਂ।
ਨਮਸਕਾਰ ਕਰ ਸਭਨ ਕੋ ਬਿਗਨ ਬ੍ਰਿੰਦ ਕੋਟਾਲ।
ਮੈਂ ਸਾਰੇ ਸਤਿਗੁਰਾਂ ਨੂੰ ਭਾਵ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੱਕ ਸਮਸਤ ਗੁਰੂ ਸਹਿਬਾਨਾਂ ਦੇ ਚਰਨਾਂ ਵਿਚ ਨਮਸਕਾਰ ਕਰਕੇ ਇਹ ਕਥਾ ਲਿਖਦਾ ਔਰ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਜੀ ਕਿਰਪਾ ਕਰਕੇ ਇਹ ਕਥਾ ਨਿਰਵਿਘਨਤਾ ਸਹਿਤ ਸੰਪੂਰਨ ਕਰਾਓ। ਜਿਤਨੇ ਵਿਘਨ ਹਨ ਉਹਨਾਂ ਸਾਰੇ ਵਿਘਨਾਂ ਨੂੰ ਦੂਰ ਕਰ ਦਿਓ।
ਦੋਏਰਾ ਸੁਨਤ ਸਿੰਘ ਗੁਰ ਕਥਾ ਤੋਂ ਪ੍ਰੇਮ ਸਾਥ ਪੁਲਕਾਤ।
ਖਾਲਸਾ ਜੀ, ਜਿਵੇਂ ਕਿ ਆਪਾਂ ਪਿੱਛੇ ਜਦੋਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਰੰਭ ਹੋਈ ਹੈ ਉਥੇ ਪ੍ਰਸੰਗ ਸੁਣੀ ਆਇਆ ਕਿ ਸਾਰੀ ਕਥਾ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਜਿਹੜੇ ਗੁਰੂ ਕਲਗੀਧਰ ਜੀ ਦੇ ਸੇਵਕ ਨੇ ਔਰ ਬਾਬਾ ਬੁੱਢਾ ਸਾਹਿਬ ਦੀ ਹੰਸ ਵੰਸ਼ ਚੋਂ ਨੇ, ਇਹ ਸਾਰੀ ਕਥਾ ਭਾਈ ਰਾਮ ਕੋਇਰ ਜੀ ਨੇ ਸਿੰਘਾਂ ਨੂੰ ਸੁਣਾਈ ਤੇ ਭਾਈ ਰਾਮ ਕੋਇਰ ਜੀ ਇਹ ਸਾਰੀ ਕਥਾ ਸੁਣਾ ਰਹੇ ਨੇ। ਜਿਤਨੇ ਸਿੰਘ ਨੇ ਉਹ ਬੜੇ ਅਦਬ ਨਾਲ ਸਤਿਕਾਰ ਨਾਲ, ਰਮਦਾਸ ਕੇ ਗ੍ਰਾਮ ਹੈ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਵਿਚ, ਰਮਦਾਸ ਕੇ ਗ੍ਰਾਮ ਦੇ ਵਿਚ ਇਹ ਸਾਰੀ ਕਥਾ ਉਹ ਸਾਰੇ ਸਿੰਘ ਬੜੇ ਪਿਆਰ ਨਾਲ ਭਾਵਨਾ ਨਾਲ ਸਰਵਣ ਕਰ ਰਹੇ ਹਨ।
ਪੀਵਸ ਅੰਮ੍ਰਿਤ ਤ੍ਰਿਪਤ ਨੇ ਚੋਗਨੀ ਉਪਜਾਤ।
ਇਸ ਤਰ੍ਹਾਂ ਕਹਿ ਲਈਏ ਵੀ ਇਹ ਕਥਾ ਨਹੀਂ ਅੰਮ੍ਰਿਤ ਹੈ ਔਰ ਇਸ ਅੰਮ੍ਰਿਤ ਰੂਪੀ ਕਥਾ ਨੂੰ ਪੀ ਪੀ ਕੇ ਬੜੀ ਰੁਚੀ ਨਾਲ ਚਾਓ ਨਾਲ ਸਿੱਖਾਂ ਦੇ ਮਨ ਵਿਚ ਹੋਰ ਚਾਓ ਪੈਦਾ ਹੁੰਦਾ ਹੈ ਕਿ ਇਸ ਅੰਮ੍ਰਿਤ ਨੂੰ ਹੋਰ ਪੀ ਵੀ ਉਹਨਾਂ ਦਾ ਮਨ ਤ੍ਰਿਪਤ ਨਹੀਂ ਹੁੰਦਾ। ਕਥਾ ਸੁਣ ਸੁਣ ਕੇ ਉਹਨਾਂ ਦੇ ਮਨ ਚ ਤ੍ਰਿਪਤੀ ਨਹੀਂ ਆਉਂਦੀ, ਸੁਣ ਕੇ ਹੋਰ ਸੁਣਨ ਦੀ ਇੱਛਾ ਹੁੰਦੀ। ਇੱਥੇ ਵੀ ਕਈ ਗੁਰਮੁਖ ਗੁਰਸਿੱਖ ਪਿਆਰੇ ਮਿਲਦੇ ਨੇ ਜਿਨ੍ਹਾਂ ਨੂੰ 40-40 ਸਾਲ ਲਗਾਤਾਰ ਹੋ ਗਏ ਨੇ ਗੁਰੂ ਘਰ ਦੀ ਕਥਾ ਸੁਣਦੇ, ਉਹ ਕਹਿੰਦੇ ਬਾਰ ਬਾਰ ਜਦੋਂ ਸੁਣਦੇ ਆ ਸੁਣ ਕੇ ਨਿਤ ਨਵਾਂ ਹੀ ਰਸ ਆਉਂਦਾ ਹੈ, ਨਿਤ ਨਵੇਂ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਮਨ ਅਕਦਾ ਨਹੀਂ ਹੈ। ਉਹ ਭਾਈ ਰਾਮ ਕੋਇਰ ਸਾਹਿਬ ਜੀ ਜਦੋਂ ਕਥਾ ਸੁਣਾਉਂਦੇ ਨੇ ਅੰਮ੍ਰਿਤ ਕਥਾ ਨੂੰ ਸੁਣ ਕੇ ਗੁਰਸਿੱਖਾਂ ਅੰਦਰ ਚੌਗਣਾ ਚਾਓ ਜਿਹੜਾ ਹੈ ਹੋਰ ਚੌਗਣੀ ਰੁਚੀ ਕਥਾ ਸੁਣਨ ਦੀ ਉਹਨਾਂ ਅੰਦਰ ਪੈਦਾ ਹੁੰਦੀ ਹੈ।
ਜੋ ਪਈ ਭਾਈ ਰਾਮ ਕੋਇਰ ਮੁਖ ਚੰਦ ਨਿਕਸਤ ਤਿਸਤੇ ਸੁਦਾ ਮਨਿੰਦ।
ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦਾ ਜਿਹੜਾ ਮੁਖ ਹੈ ਉਹ ਚੰਦਰਮਾ ਹੈ। ਹੁਣ ਜਦੋਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਉਹਦੇ ਵਿਚੋਂ ਅੰਮ੍ਰਿਤ ਦਰਬਦਾ ਹੈ, ਇਸੇ ਤਰ੍ਹਾਂ ਭਾਈ ਰਾਮ ਕੋਇਰ ਸਾਹਿਬ ਜੀ ਦਾ ਜਿਹੜਾ ਮੁਖ ਹੈ ਉਹ ਚੰਦਰਮਾ ਹੈ ਔਰ ਭਾਈ ਸਾਹਿਬ ਜੀ ਦੇ ਚੰਦਰਮਾ ਜੈਸੇ ਮੁਖ ਤੋਂ ਇਹ ਅੰਮ੍ਰਿਤ ਰੂਪੀ ਕਥਾ ਸੁਧਾ ਦੇ ਸਮਾਨ, ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਸੁਧਾ ਦੇ ਮਨਿੰਦ ਅੰਮ੍ਰਿਤ ਦੇ ਸਮਾਨ ਇਹ ਪਾਵਨ ਕਥਾ ਭਾਈ ਰਾਮ ਕੋਇਰ ਸਾਹਿਬ ਜੀ ਦੇ ਮੁਖਾਰ ਬਿੰਦ ਚੋਂ ਉਪਜਦੀ ਹੈ।
ਜਿਸ ਮੈਂ ਸਭ ਗੁਣ ਕੋ ਸਮਦਾਏ ਸਰ ਹਿਰਦੈ ਜਮ ਪੇਟ ਨਾ ਪਾਏ।
ਇਹ ਐਸੀ ਪਵਿੱਤਰ ਪਾਵਨ ਕਥਾ ਹੈ ਜਿਸ ਕਥਾ ਵਿਚ ਸਾਰੇ ਦੈਵੀ ਗੁਣ ਹਨ। ਇਹ ਜਿਹੜੀ ਕਥਾ ਹੈ ਇਸ ਨੂੰ ਸੁਣ ਕੇ ਦੈਵੀ ਗੁਣਾਂ ਦੀ, ਸਤਗੁਣ ਕਹਿੰਦੇ ਨੇ ਦੈਵੀ ਗੁਣ, ਦੈਵੀ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਖਿਮਾ, ਤਤਿਕਸ਼ਾ, ਉਪਰਾਮਤਾ, ਵੈਰਾਗ, ਪ੍ਰਾਣਾਯਾਮ, ਧਿਆਨ, ਧਾਰਨਾ, ਸਮਾਧੀ, ਇਹ ਜਿਤਨੇ ਸ਼ੁਭ ਗੁਣ ਨੇ ਇਸ ਕਥਾ ਨੂੰ ਸਰਵਣ ਕਰਕੇ ਪ੍ਰਾਪਤ ਹੁੰਦੇ ਨੇ। ਇਹਨਾਂ ਸ਼ੁਭ ਗੁਣਾਂ ਦੀ, ਦੈਵੀ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਔਰ ਜਿਹੜੇ ਇਸ ਪਾਵਨ ਸ਼ੁਭ ਗੁਣਾਂ ਨੂੰ ਕਥਾ ਦੁਆਰਾ ਆਪਣੇ ਹਿਰਦੇ ਚ ਧਾਰਨ ਕਰਦੇ ਨੇ ਉਹਨਾਂ ਨੂੰ ਜਮ ਨਹੀਂ ਭੇਟਦੇ। ਜਮ ਉਹਨਾਂ ਨੂੰ ਆਪਣੀ ਖੁਰਾਕ ਨਹੀਂ ਬਣਾ ਸਕਦੇ, ਜਮ ਉਹਨਾਂ ਨੂੰ ਕਦੇ ਨਹੀਂ ਮਿਲ ਸਕਦੇ।
ਕੈਤ ਸੁਨਤ ਜਿਸ ਅਨਕ ਮਹਾਤਮ ਕਿਆ ਤਿੰਨ ਮਹਿਮਾ ਕਰੈ ਜੋ ਆਤਮ।
ਇਸ ਕਥਾ ਨੂੰ ਜਿਹੜੇ ਕਹਿੰਦੇ ਨੇ ਜਾਂ ਫਿਰ ਜਿਹੜੇ ਸੁਣਦੇ ਨੇ ਉਹਨਾਂ ਕਹਿਣ ਤੇ ਸੁਣਨ ਵਾਲਿਆਂ ਨੂੰ ਵੀ ਬੜਾ ਮਹਾਤਮ ਮਿਲਦਾ, ਬੜੇ ਵੱਡੇ ਮਹਾਤਮ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਇਸ ਕਥਾ ਨੂੰ ਕਹਿੰਦੇ ਜਾਂ ਸੁਣਦੇ ਨੇ, ਤੇ ਜਿਹੜੇ ਇਸ ਕਥਾ ਨੂੰ ਸੁਣ ਕੇ ਆਪਣੇ ਅੰਦਰ ਮਨ ਚ ਵਸਾਉਂਦੇ ਨੇ ਉਹਨਾਂ ਦੀ ਤੇ ਮਹਿਮਾ ਹੀ ਕੀ ਕਥਨ ਕਰੀਏ, ਉਹਨਾਂ ਦੀ ਤਾਂ ਵਡਿਆਈ ਕੀ ਕਹੀਏ ਜਿਹੜੇ ਇਸ ਕਥਾ ਨੂੰ ਸੁਣ ਕੇ ਆਪਣੇ ਮਨ ਚ ਵਸਾਉਂਦੇ ਹਨ।
ਉਪਜੈ ਦਿਨ ਪ੍ਰਤ ਜਾਓ ਕਨੇਰਾ ਇੱਕ ਮਨ ਹੋਏ ਸੁਨੇ ਕਰ ਘੇਰਾ।
ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਇਸ ਪਵਿੱਤਰ ਪਾਵਨ ਕਥਾ ਨੂੰ ਸੁਣਦੇ ਨੇ, ਭਾਵਨਾ ਸਹਿਤ ਇਸ ਪਾਵਨ ਕਥਾ ਨੂੰ ਸੁਣਦੇ ਨੇ, ਮਹਾਰਾਜ ਜੀ ਕਹਿੰਦੇ ਭਾਈ ਸੰਤੋਖ ਸਿੰਘ ਜੀ ਦਿਨ ਪ੍ਰਤੀ ਦਿਨ ਉਹਨਾਂ ਅੰਦਰ ਹੋਰ ਭਾਵਨਾ ਤੇ ਪ੍ਰੇਮ ਗੁਰੂ ਘਰ ਪ੍ਰਤੀ ਪੈਦਾ ਹੁੰਦਾ। ਇਸ ਕਥਾ ਨੂੰ ਸੁਣ ਕੇ ਦਿਨ ਪ੍ਰਤੀ ਦਿਨ ਉਹਨਾਂ ਅੰਦਰ ਹੋਰ ਜ਼ਿਆਦਾ ਪ੍ਰੇਮ, ਹੋਰ ਜ਼ਿਆਦਾ ਭਾਵਨਾ ਪੈਦਾ ਹੁੰਦੀ ਹੈ।
ਇੱਕ ਮਨ ਹੋਏ ਸੁਨੇ ਕਰ ਘੇਰਾ।
ਔਰ ਜਿਹੜੇ ਆਲੇ ਦੁਆਲੇ ਇਕੱਤਰ ਹੋ ਕੇ ਬੜੇ ਪਿਆਰ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕਥਾ ਸੁਣਦੇ ਨੇ,
ਰਾਮ ਕੋਇਰ ਗਿਰਵਰ ਕੇ ਸਮਸਰ ਕਥਾ ਜੋ ਉਪਜੀ ਸਲਤਾ ਸੁਖ ਕਰ।
ਖਾਲਸਾ ਜੀ ਜਿਵੇਂ ਗੰਗਾ ਪਹਾੜਾਂ ਵਿੱਚੋਂ ਨਿਕਲਦੀ ਹੈ ਨਾ, ਕਹਿੰਦੇ ਇਸੇ ਤਰ੍ਹਾਂ ਜਿਹੜੀ ਇਹ ਕਥਾ ਹੈ ਇਹ ਗੰਗਾ ਹੈ, ਇਹ ਨਦੀ ਹੈ। ਔਰ ਇਹ ਕਥਾ ਰੂਪੀ ਗੰਗਾ ਨਦੀ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਰੂਪੀ ਪਹਾੜ ਚੋਂ ਪੈਦਾ ਹੋਈ ਹੈ। ਭਾਈ ਰਾਮ ਕੋਇਰ ਜੀ ਗਿਰਵਰ ਪਹਾੜ ਨੇ ਔਰ ਭਾਈ ਰਾਮ ਕੋਇਰ ਰੂਪੀ ਗਿਰਵਰ ਪਹਾੜ ਵਿੱਚੋਂ ਇਹ ਕਥਾ ਰੂਪੀ ਗੰਗਾ ਜਿਹੜੀ ਹੈ ਇਹ ਨਿਕਸੀ ਹੈ। ਇਹ ਕਥਾ ਰੂਪੀ ਗੰਗਾ ਨਦੀ ਭਾਈ ਰਾਮ ਕੋਇਰ ਚੋਂ ਪੈਦਾ ਹੋਈ ਹੈ।
ਗੁਰ ਜਸ ਉਜਲ ਜਲ ਪੁਰ ਪੂਰਾ।
ਇਹਦੇ ਵਿੱਚ ਜਿਹੜਾ ਗੁਰੂ ਦਾ ਜਸ ਹੈ ਉਹੀ ਇਸ ਗੰਗਾ ਦੇ ਵਿੱਚ, ਕਥਾ ਰੂਪੀ ਗੰਗਾ ਦੇ ਵਿੱਚ ਨਿਰਮਲ ਜਲ ਹੈ। ਜਿਵੇਂ ਗੰਗਾ ਚ ਪਾਣੀ ਭਰਿਆ ਹੁੰਦਾ ਨਾ, ਏਦਾਂ ਇਸ ਕਥਾ ਰੂਪੀ ਗੰਗਾ ਦੇ ਵਿੱਚ ਜਿਹੜਾ ਗੁਰੂ ਦਾ ਸੁਜਸ ਹੈ, ਗੁਰੂ ਦੀ ਵਡਿਆਈ ਹੈ, ਗੁਰੂ ਦੀ ਵਡਿਆਈ ਇਸ ਗੰਗਾ ਰੂਪੀ ਕਥਾ ਰੂਪੀ ਗੰਗਾ ਵਿੱਚ ਭਰਪੂਰ ਜਲ ਭਰਿਆ ਹੋਇਆ।
ਪ੍ਰੇਮ ਪ੍ਰਵਾਹ ਬਿਮਲ ਵੋ ਰੂਰਾ।
ਪ੍ਰੇਮ ਰੂਪੀ ਪ੍ਰਵਾਹ ਜੋ ਬਿਮਲ ਨਿਰਮਲ ਹੋ ਕੇ ਵਹਿ ਰਿਹਾ ਇਹਦੇ ਵਿੱਚ, ਕਿਉਂਕਿ ਗੰਗਾ ਵਿੱਚ ਪ੍ਰਵਾਹ ਵੀ ਹੁੰਦਾ ਨਾ, ਨਦੀ ਦਾ ਪ੍ਰਵਾਹ ਜਦੋਂ ਵਗਦੀ ਹੈ, ਇਸੇ ਤਰ੍ਹਾਂ ਜਿਹੜੀ ਇਹ ਕਥਾ ਰੂਪੀ ਗੰਗਾ ਹੈ ਇਹਦੇ ਚ ਪ੍ਰੇਮ ਦਾ ਪ੍ਰਵਾਹ ਹੈ ਜਿਹੜਾ ਬੜਾ ਪ੍ਰਬਲ ਹੋ ਕੇ ਵਗਦਾ ਹੈ।
ਭਰਮ ਬੇਮੁਖਤਾ ਦੁਆ ਦਿਡ ਕੁਲਾ।
ਭਰਮ ਤੇ ਬੇਮੁਖਤਾਈ, ਭਰਮ ਤੇ ਬੇਮੁਖਤਾਈ, ਇਹ ਦੋ ਕਿਨਾਰੇ ਨੇ ਇਸ ਨਦੀ ਦੇ ਜਿਹੜੇ ਕਦੇ ਵੀ ਆਪਸ ਚ ਨਹੀਂ ਮਿਲ ਸਕਦੇ, ਕਿਉਂਕਿ ਨਦੀ ਦੇ ਜਿਹੜੇ ਦੋ ਕਿਨਾਰੇ ਨੇ ਕਦੀ ਇਕੱਠੇ ਨਹੀਂ ਹੋ ਸਕਦੇ, ਵਿੱਚ ਪਾਣੀ ਜੋ ਵਗਦਾ। ਇਸੇ ਤਰ੍ਹਾਂ ਭਾਈ ਜਿਹੜੀ ਕਥਾ ਰੂਪੀ ਗੰਗਾ ਵਹਿ ਰਹੀ ਹੈ ਨਾ, ਇਹਦੇ ਦੋ ਕਿਨਾਰੇ ਨੇ, ਇੱਕ ਹੈ ਭਰਮ ਤੇ ਦੂਸਰੀ ਹੈ ਬੇਮੁਖਤਾਈ।
ਜਿਨ ਪਰ ਔਗਣ ਤਰੋਗਣ ਫੁੱਲਾ।
ਇਹਨਾਂ ਦੋ ਕਿਨਾਰਿਆਂ ਦੇ ਉੱਤੇ ਔਗਣਾਂ ਦੇ ਦਰਖਤ ਪੈਦਾ ਹੋਏ ਹੋਏ ਨੇ। ਭਰਮ ਤੇ ਬੇਮੁਖਤਾਈ ਦੇ ਜਿਹੜੇ ਦੋ ਕਿਨਾਰੇ ਨੇ ਨਾ ਇਸ ਨਦੀ ਦੇ, ਉਹਨਾਂ ਕਿਨਾਰਿਆਂ ਦੇ ਉੱਤੇ ਜਿਹੜੇ ਔਗਣ ਨੇ, ਔਗਣਾਂ ਦੇ ਜਿਹੜੇ ਦਰਖਤ ਨੇ, ਉਹ ਪੈਦਾ ਹੋਏ ਹਨ।
ਕਥਨ ਸੁਣਨ ਥਲ ਦੇਗ ਵਿਸਾਲਾ,
ਜਿਹੜੇ ਇਸ ਕਥਾ ਨੂੰ ਪੜ੍ਹਦੇ ਨੇ ਸੁਣਦੇ ਨੇ ਕਹਿੰਦੇ ਇਹੀ ਇਸ ਨਦੀ ਦੇ ਵਗਣ ਦਾ ਬੜਾ ਤੇਜ ਵੇਗ ਹੈ।
ਜਰ ਸਮੇਤ ਭਗਨਤ ਤਤ ਕਾਲਾ,
ਜਿਵੇਂ ਨਦੀ ਵਗਦੀ ਹੈ ਤੇ ਉਹਦੇ ਕਿਨਾਰੇ ਤੇ ਜਿਹੜੇ ਕੱਢੇ ਤੇ ਦਰਖਤ ਹੁੰਦੇ ਨੇ ਉਹਨਾਂ ਨੂੰ ਜੜੋਂ ਕੁੱਟ ਕੇ ਲੈ ਜਾਂਦੀ ਹੈ, ਏਦਾਂ ਜਿਹੜੇ ਇਸ ਕਥਾ ਨੂੰ ਪੜ੍ਹਦੇ ਤੇ ਸੁਣਦੇ ਨੇ ਉਹਨਾਂ ਅੰਦਰੋਂ ਔਗਣਾਂ ਦੇ ਜਿਹੜੇ ਦਰਖਤ ਨੇ ਉਹ ਜੜੋਂ ਹੀ ਪੁੱਟੇ ਜਾਂਦੇ ਨੇ ਔਰ ਇਸ ਨਦੀ ਦੇ ਪ੍ਰਵਾਹ ਵਿਚ ਨਾਲ ਹੀ ਵਹਿ ਜਾਂਦੇ ਨੇ। ਇਸ ਕਥਾ ਨੂੰ ਸੁਣਨ ਵਾਲਿਆਂ ਅੰਦਰ ਕੋਈ ਔਗਣ ਨਹੀਂ ਰਹਿੰਦਾ, ਇਹ ਕਥਾ ਨੂੰ ਪੜ੍ਹਨ ਵਾਲਿਆਂ ਅੰਦਰ ਜਿਹੜੇ ਸ਼ਰਧਾ ਭਾਵਨਾ ਅਦਬ ਸਤਕਾਰ ਸਹਿਤ ਇਸ ਸਾਰੀ ਸੰਪੂਰਨ ਕਥਾ ਨੂੰ ਸੁਰੂ ਸੂਰਜ ਪ੍ਰਕਾਸ਼ ਦੀ ਕਥਾ ਨੂੰ ਕਥਨ ਕਰ ਲੈਂਦੇ ਨੇ, ਪੂਰਨ ਸ਼ਰਧਾ ਭਾਵਨਾ ਨਾਲ ਇਸ ਸਾਰੀ ਕਥਾ ਨੂੰ ਸਰਵਣ ਕਰ ਲੈਂਦੇ ਨੇ, ਉਹਨਾਂ ਨੂੰ ਗੁਰੂ ਖਾਲਸਾ ਜੀ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਤੱਕ ਹੋ ਸਕਦੀ ਹੈ। ਜੇ ਸੰਪੂਰਨ ਸ਼ਰਧਾ ਭਾਵਨਾ ਨਾਲ ਕੋਈ ਇਸ ਕਥਾ ਨੂੰ ਸਰਵਣ ਕਰ ਲਵੇ ਉਹਨੂੰ ਸੰਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਔਰ ਇਸ ਕਥਾ ਨੂੰ ਪੜ੍ਹਨ ਸੁਣਨ ਵਾਲਿਆਂ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਔਗਣ ਨਹੀਂ ਰਹਿੰਦਾ, ਔਗਣਾਂ ਦੇ ਦਰਖਤ ਜਿਹੜੇ ਨੇ ਉਹ ਜੜੋਂ ਹੀ ਪੁੱਟੇ ਜਾਂਦੇ ਹਨ।
ਸਤਗੁਣ ਕਮਲ ਬ੍ਰਿੰਦ ਬਿਗ ਸਾਵਤ, ਮਨ ਸੰਤਨ ਕੇ ਮਧੂਪਨ ਭਾਵਤ,
ਇਸ ਨਦੀ ਵਿਚ ਸ੍ਰੇਸ਼ਟ ਗੁਣਾਂ ਦੇ ਜਿਹੜੇ ਕਮਲ ਦੇ ਫੁੱਲ ਨੇ ਉਹ ਖਿੜੇ ਹੋਏ ਨੇ। ਇਸ ਕਥਾ ਰੂਪੀ ਨਦੀ ਵਿਚ, ਕਥਾ ਰੂਪੀ ਗੰਗਾ ਵਿਚ ਸ੍ਰੇਸ਼ਟ ਗੁਣਾਂ ਦੇ ਕਮਲ ਦੇ ਰੂਪੀ ਕਮਲ ਫੁੱਲ ਜਿਹੜੇ ਨੇ ਉਹ ਖਿੜੇ ਹੋਏ ਨੇ ਔਰ ਜਿਹੜੇ ਸੰਤ ਲੋਕ ਨੇ ਉਹਨਾਂ ਦੇ ਮਨ ਭੌਰਿਆਂ ਦੇ ਸਮਾਨ ਬਣ ਕੇ, ਸੰਤਾਂ ਰੂਪੀ ਭੌਰਿਆਂ ਦੇ ਮਨਾਂ ਨੂੰ ਇਹ ਸਤ ਗੁਣਾਂ ਦੇ ਸ਼ੁਭ ਗੁਣਾਂ ਦੇ ਕਮਲ ਦੇ ਫੁੱਲ ਚੰਗੇ ਲੱਗਦੇ ਨੇ।
ਸਿੰਘ ਸਕਲ ਜਲ ਜੰਤ ਅਨੰਦਤ,
ਜਿਤਨੇ ਸਿੰਘ ਇਸ ਕਥਾ ਨੂੰ ਸੁਣ ਰਹੇ ਨੇ ਉਹ ਸਾਰੇ ਇਸ ਕਥਾ ਰੂਪੀ ਗੰਗਾ ਵਿਚ ਜਲ ਜੰਤੂ ਨੇ, ਜਿਹੜੇ ਇਸ ਕਥਾ ਰੂਪੀ ਗੰਗਾ ਦੇ ਪਾਣੀ ਵਿਚ ਹੀ ਰਹਿੰਦੇ ਹਨ।
ਕਰਤ ਕੇਲ ਗੁਰ ਰਹਿਤ ਅਨਿੰਦਤ,
ਔਰ ਗੁਰੂ ਨਾਲ ਮਿਲ ਕੇ ਸਦਾ ਕੇਲ ਕਰਦੇ ਨੇ ਉਹ ਗੁਰਸਿੱਖ ਜਿਹੜੇ ਇਸ ਕਥਾ ਨੂੰ ਸੁਣਦੇ ਨੇ। ਇਸ ਕਥਾ ਰੂਪੀ ਗੰਗਾ ਦੇ ਪਾਣੀ ਚ ਰਹਿ ਕੇ ਹਰ ਵੇਲੇ ਉਹ ਆਪਣੇ ਗੁਰਦੇਵ ਨਾਲ ਮਿਲੇ ਹੋਏ ਕੇਲ ਕਰਦੇ ਨੇ, ਆਨੰਦ ਮਾਣਦੇ ਨੇ।
ਦਸ ਗੁਰ ਦਸੋ ਘਾਟ ਜਿਸ ਕੇ,
ਜਿਵੇਂ ਗੰਗਾ ਦੇ ਕਿਨਾਰੇ ਤੇ ਘਾਟ ਬਣੇ ਹੋਏ ਨੇ, ਹਰਿਦੁਆਰ ਦਾ ਘਾਟ ਹੈ, ਇਲਾਹਾਬਾਦ ਦਾ ਘਾਟ ਹੈ, ਇਹ ਕਾਂਸ਼ੀ ਦਾ ਘਾਟ ਹੈ, ਇੱਦਾਂ ਘਾਟਾਂ ਦੇ ਉੱਤੇ ਜਾ ਕੇ ਲੋਕ ਇਸ਼ਨਾਨ ਕਰਦੇ ਨੇ। ਪਰ ਕਹਿੰਦੇ ਭਾਈ ਜਿਹੜੀ ਇਹ ਕਥਾ ਰੂਪੀ ਗੰਗਾ ਭਾਈ ਰਾਮ ਕੁਇਰ ਜੀ ਪਹਾੜ ਤੋਂ ਪੈਦਾ ਹੋਈ ਹੈ ਨਾ, ਇਸ ਕਥਾ ਰੂਪੀ ਗੰਗਾ ਦੇ 10 ਘਾਟ ਨੇ 10 ਗੁਰੂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਕਿਉਂਕਿ 10 ਗੁਰੂਆਂ ਦੀ ਕਥਾ ਹੈ ਨਾ ਇਹਦੇ ਵਿਚ, ਇਸ ਕਰਕੇ ਜਿਹੜੇ 10 ਗੁਰੂ ਸਾਹਿਬਾਨ ਨੇ ਉਹ ਇਸ ਕਥਾ ਰੂਪੀ ਗੰਗਾ ਦੇ 10 ਘਾਟ ਹਨ।
ਦੁਖੀ ਤਿਰ ਖਾਤਰ ਜਨ ਹੋਏ ਨੇੜੇ,
ਜਿਹੜੇ ਦੁਖੀ ਲੋਕ ਨੇ ਤਿਰਖਾਤੁਰ ਜਿਹੜੇ ਪਿਆਸੇ ਨੇ ਉਹ ਜਨ ਜਦੋਂ ਇਹਨਾਂ 10 ਘਾਟਾਂ ਦੇ ਨੇੜੇ ਆਉਂਦੇ ਨੇ, ਕਥਾ ਸੁਣ ਕੇ ਕਥਾ ਦੇ ਨੇੜੇ ਆਉਂਦੇ ਹਨ।
ਗੁਰ ਜਸ ਜਲ ਤੇ ਸਭ ਸੁਖ ਪਾਵੇ,
ਉਹਨਾਂ ਨੂੰ ਸਤਿਗੁਰਾਂ ਦੇ ਸੁਜਸ ਰੂਪੀ ਜਲ ਦੀ ਪ੍ਰਾਪਤੀ ਹੁੰਦੀ ਹੈ ਔਰ ਉਸ ਜਲ ਨਾਲ ਉਹਨਾਂ ਨੂੰ ਸਰਬ ਸੁਖ ਪ੍ਰਾਪਤ ਹੁੰਦੇ ਨੇ, ਉਹਨਾਂ ਦੀ ਪਿਆਸ ਬੁਝ ਜਾਂਦੀ ਹੈ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ।
ਵਿਸ਼ੇਨ ਤ੍ਰਿਖਾ ਤੁਰਤ ਬਿਨ ਸਾਵੇ,
ਵਿਸ਼ੇ ਵਿਕਾਰਾਂ ਦੀ ਜਿਹੜੀ ਪਿਆਸ ਹੈ ਉਹ ਤੁਰਤ ਫੁਰਤ ਉਹਨਾਂ ਦੇ ਅੰਦਰੋਂ ਬਿਨਸ ਜਾਂਦੀ ਹੈ। ਜਿਹੜੇ ਗੁਰੂ ਸਾਹਿਬ ਜੀ ਦੀ ਇਸ ਕਥਾ ਨੂੰ ਸੁਣਦੇ ਨੇ, ਗੁਰੂ ਸਾਹਿਬ ਦੀ ਇਸ ਕਥਾ ਨੂੰ ਕਥਨ ਕਰਦੇ ਨੇ,
ਅੰਤਕ ਕਾਮ ਪੀਰ ਨੈ ਦੇਈ,
ਫੇਰ ਕਹਿੰਦੇ ਭਾਈ ਅੰਤਲੇ ਸਮੇਂ ਵਿਚ ਜਿਹੜੀ ਜੰਮਾਂ ਦੀ ਪੀੜਾ ਹੈ ਇਹ ਹੈ ਗਰਮੀ, ਇਹ ਹੈ ਤਪਸ਼, ਜਿਵੇਂ ਗੰਗਾ ਦੇ ਨਿਰਮਲ ਜਲ ਚ ਬਹਿ ਕੇ ਗਰਮੀ ਨਹੀਂ ਵਿਆਪਦੀ, ਏਦਾਂ ਸਤਿਗੁਰੂ ਜੀ ਦੀ ਪਾਵਨ ਕਥਾ ਨੂੰ ਸਰਵਣ ਕਰਕੇ ਜੰਮਾਂ ਦੀ ਤਪਸ਼ ਨਹੀਂ ਵਿਆਪਦੀ, ਜੰਮਾਂ ਦੀ ਪੀੜਾ ਨਹੀਂ ਵਿਆਪਦੀ।
ਇਸ ਪ੍ਰਤਨਿਕ ਹੋਏ ਜੇ ਸੋਏ,
ਔਰ ਜਿਹੜੇ ਗੁਰੂ ਕੇ ਸਿੱਖ ਨਿਤਾ ਪ੍ਰਤੀ ਇਸ ਕਥਾ ਦੇ ਨੇੜੇ ਹੋ ਕੇ ਸਤਿਗੁਰੂ ਰੂਪੀ ਕਥਾ ਰੂਪੀ ਗੰਗਾ ਦੇ ਨਿਰਮਲ ਜਲ ਦੇ ਨੇੜੇ ਹੁੰਦੇ ਨੇ, ਉਹਨਾਂ ਨੂੰ ਸਰਬ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਰਾਮ ਕੋਇਰ ਪਰਬੀਨ ਜੋ ਮਾਲੀ।
ਹੇ ਭਾਈ, ਜਿਹੜੇ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਇਹ ਕਥਾ ਸੁਣਾ ਰਹੇ ਨੇ ਨਾ, ਭਾਈ ਰਾਮ ਕੋਇਰ ਸਾਹਿਬ ਜੀ ਇਸ ਤਰ੍ਹਾਂ ਕਹਿ ਲਈਏ ਵੀ ਉਹ ਬੜੇ ਸ੍ਰੇਸ਼ਟ ਮਾਲੀ ਹਨ।
ਕੀਰਤ ਗੁਰਨ ਸੁਕੇਲ ਵਿਸਾਲੇ।
ਉਹਨਾਂ ਨੇ ਸਤਿਗੁਰਾਂ ਦੀ ਜਿਹੜੀ ਕੀਰਤੀ ਹੈ ਉਸ ਕੀਰਤੀ ਨੂੰ ਮਹਿਮਾ ਨੂੰ ਇਕੱਠਾ ਕੀਤਾ ਭਾਈ ਰਾਮ ਕੋਇਰ ਜੀ ਨੇ। ਭਾਈ ਰਾਮ ਕੋਇਰ ਜੀ ਮਾਲੀ ਨੇ ਔਰ ਉਹਨਾਂ ਨੇ ਦਸੋਂ ਗੁਰੂ ਸਾਹਿਬਾਨਾਂ ਦੀ ਜਿਹੜੀ ਪਾਵਨ ਕਥਾ ਹੈ ਉਸ ਕਥਾ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਹੈ।
ਗ੍ਰੰਥ ਬਨਾਵਨ ਬਾਗ ਲਗਾਇਓ।
ਔਰ ਕਹਿੰਦੇ ਜਿਹੜਾ ਗ੍ਰੰਥ ਬਣਾਇਆ ਨਾ ਸੂਰਜ ਪ੍ਰਕਾਸ਼, ਇਸ ਤਰ੍ਹਾਂ ਕਹਿ ਲਈਏ ਬਾਗ ਬਣਾਇਆ ਮਾਲੀ ਇਸ ਬਾਗ ਦੇ ਭਾਈ ਰਾਮ ਕੋਇਰ ਜੀ ਨੇ, ਤੇ ਕਹਿੰਦੇ ਜਿਹੜਾ ਇਹ ਗ੍ਰੰਥ ਬਣਿਆ ਗੁਰਪ੍ਰਤਾਪ ਸੂਰਜ ਗ੍ਰੰਥ, ਇਹ ਗ੍ਰੰਥ ਭਾਈ ਰਾਮ ਕੋਇਰ ਸਾਹਿਬ ਜੀ ਦਾ ਬਣਾਇਆ ਹੋਇਆ ਬਾਗ ਹੈ, ਇਹ ਬੜਾ ਸੁੰਦਰ ਬਗੀਚਾ ਲਾਇਆ ਹੈ।
ਸਰਵਰ ਚੇਤਕ ਧਿਆਏ ਸੁਹਾਇਓ।
ਇਹਦੇ ਵਿੱਚ ਜਿਤਨੇ ਅਧਿਆਏ ਆਉਂਦੇ ਨੇ, ਜਿਨ੍ਹਾਂ ਨੂੰ ਆਪਾਂ ਪ੍ਰਕਰਨ ਵੀ ਕਹਿੰਦੇ ਹਾਂ, ਜਿਤਨੇ ਅਧਿਆਏ ਆਉਂਦੇ ਨੇ ਇਸ ਕਥਾ ਰੂਪੀ ਗ੍ਰੰਥ ਰੂਪੀ ਬਾਗ ਦੇ ਵਿੱਚ ਜਿਤਨੇ ਅਧਿਆਏ ਨੇ ਉਹ ਸਾਰੇ ਬੜੇ ਸੁੰਦਰ ਦਰਖਤ ਹਨ।
ਛੰਦ ਅਨੇਕ ਪ੍ਰਕਾਰ ਨਿਸ਼ਾਖਾ।
ਜਿਹੜੇ ਇਹਦੇ ਵਿੱਚ ਅਨੇਕ ਪ੍ਰਕਾਰ ਦੇ ਛੰਦ ਆਉਂਦੇ ਨੇ, ਕਵਿਤ, ਚੌਪਈਆਂ, ਦੋਹਰੇ, ਸਵਈਏ, ਔਰ ਤੋਟਕ ਛੰਦ, ਮਦਭਾਰ ਛੰਦ, ਬੜੇ ਛੰਦ ਆਉਂਦੇ ਸੂਰਜ ਪ੍ਰਕਾਸ਼ ਵਿੱਚ। ਕਹਿੰਦੇ ਜਿਤਨੇ ਛੰਦ ਨੇ ਇਹ ਮਾਨੋ ਇਸ ਦਰਖਤਾਂ ਦੀਆਂ ਉੱਪਰ ਲੱਗੀਆਂ ਹੋਈਆਂ ਟਹਿਣੀਆਂ ਹਨ, ਇਹਨਾਂ ਦੀਆਂ ਟਹਿਣੀਆਂ ਦਾ ਵਿਸਥਾਰ ਹੈ।
ਤੁਕ ਬਹੁ ਪਤਰ ਸਗਨ ਸ਼ੁਭ ਭਾਖਾ।
ਔਰ ਕਹਿੰਦੇ ਭਾਈ ਜਿਹੜੀ ਸ਼ੁਭ ਬੋਲੀ ਦੇ ਵਿੱਚ, ਦੇਸ਼ ਭਾਖਾ ਬੋਲੀ ਦੇ ਵਿੱਚ ਇਹਨੂੰ ਕਿਹਾ ਗਿਆ ਹੈ, ਉਹ ਮਾਨੋ ਇਹਨਾਂ ਕਥਾ ਰੂਪੀ ਅਧਿਆਏ ਦੇ ਜਿਹੜੇ ਦਰਖਤ ਨੇ ਉਹਨਾਂ ਦਰਖਤਾਂ ਦੇ ਉੱਤੇ ਪੱਤੇ ਲੱਗੇ ਹੋਏ ਹਨ ਜੋ ਸ਼ੁਭ ਬਾਣੀ ਦੇ ਵਿੱਚ ਸੁਜਸ ਕੀਤਾ ਗਿਆ ਹੈ।
ਗੁਣ ਗਨ ਤਿਨ ਮੈਂ ਸੁਮਨਸ ਫੂਲੇ।
ਜਿਤਨੇ ਪਰਮੇਸ਼ਰ ਜੀ ਜਾਂ ਗੁਰੂ ਸਾਹਿਬਾਂ ਦੇ ਗੁਣ ਗਾਏ ਗਏ ਨੇ ਇਸ ਕਥਾ ਵਿੱਚ, ਉਹ ਕਥਾ ਦੇ ਵਿੱਚ ਗਾਏ ਹੋਏ ਜਿਹੜੇ ਗੁਣ ਨੇ ਉਹ ਇਸ ਦਰਖਤ ਦੇ ਉੱਤੇ ਲੱਗੇ ਹੋਏ ਫੁੱਲ ਹਨ।
ਅਰਥ ਸਫਲ ਜੁਤ ਪਾਖਣ ਝੂਲੇ।
ਔਰ ਜਿਹੜੇ ਅਰਥ ਕਰਨੇ ਨੇ ਇਸ ਕਥਾ ਦੇ ਛੰਦਾਂ ਦੇ, ਅਰਥਾਂ ਸਹਿਤ ਇਸ ਕਥਾ ਨੂੰ ਪੜ੍ਹਨਾ ਜਾਂ ਸੁਣਨਾ ਹੈ, ਕਹਿੰਦੇ ਇਹੀ ਮਾਨੋ ਇਹ ਦਰਖਤਾਂ ਦਾ ਝੂਲਣਾ ਹੈ।
ਸ਼ਾਂਤ ਰਸ ਆਦਿਕ ਰਸ ਜਿਨ ਮਾਈ।
ਸ਼ਾਂਤ ਆਦਿਕ ਜਿਹੜੇ ਰਸ ਇਸ ਦੇ ਵਿੱਚ ਭਰੇ ਹੋਏ ਹਨ।
ਕਸ਼ਟ ਕਾਮ ਹੱਥ ਛਾਇਆ ਤਾਈ।
ਜਿਹੜੀ ਕਸ਼ਟਾਂ ਰੂਪੀ ਘਾਮ ਗਰਮੀ ਹੈ, ਧੁੱਪ ਹੈ, ਉਸ ਧੁੱਪ ਨੂੰ ਦੂਰ ਕਰਨ ਵਾਸਤੇ ਇਸ ਕਥਾ ਵਿੱਚ ਜਿਹੜੇ ਸ਼ਾਂਤ ਰਸ ਆਦਿਕ ਭਰੇ ਹੋਏ ਨੇ ਉਹ ਛਾਂ ਦੇ ਸਮਾਨ ਹਨ। ਜਿਵੇਂ ਦਰਖਤਾਂ ਦੀ ਛਾਂ ਹੁੰਦੀ ਤੇ ਛਾਂ ਥੱਲੇ ਬਹਿ ਕੇ ਧੁੱਪ ਦੂਰ ਹੁੰਦੀ ਹੈ, ਇਸੇ ਤਰ੍ਹਾਂ ਜਿਹੜੀ ਇਹ ਕਥਾ ਰੂਪੀ ਦਰਖਤ ਹੈ ਇਹਦੇ ਵਿੱਚ ਜਿਹੜੀ ਸ਼ਾਂਤੀ ਰੂਪੀ ਰਸ ਦਾ ਵਰਣਨ ਕੀਤਾ ਗਿਆ, ਸ਼ਾਂਤ ਰਸ ਦਾ ਜ਼ਿਕਰ ਕੀਤਾ ਗਿਆ, ਉਹ ਮਾਨੋ ਛਾਂ ਦੇ ਸਮਾਨ ਹੈ।
ਪ੍ਰੇਮ ਮਾਰਤੇ ਸਿੰਚਨ ਕਰਤਾ।
ਪ੍ਰੇਮ ਰੂਪੀ ਜਲ ਦੇ ਨਾਲ ਇਸ ਬਗੀਚੇ ਨੂੰ ਸਿੰਚਿਆ ਹੋਇਆ। ਇਹ ਜਿਹੜਾ ਗ੍ਰੰਥ ਹੈ ਨਾ ਸੂਰਜ ਪ੍ਰਕਾਸ਼, ਇਹ ਬਾਗ ਹੈ ਭਾਈ ਸਾਹਿਬ ਜੀ, ਉਹ ਅਲੰਕਾਰ ਬੰਧ ਰਹੇ ਬਗੀਚੇ ਦਾ, ਬਾਗ ਦਾ ਅਲੰਕਾਰ। ਕਹਿੰਦੇ ਇਸ ਬਾਗ ਨੂੰ ਪ੍ਰੇਮ ਰੂਪੀ ਜਲ ਦੇ ਨਾਲ ਸਿੰਚਿਆ ਹੋਇਆ, ਪ੍ਰੇਮ ਰੂਪੀ ਜਲ ਦੇ ਨਾਲ ਇਹਨੂੰ ਸਿੰਚਾਈ ਕਰਕੇ ਸਿੰਚਿਆ ਹੋਇਆ।
ਡਿਗਨੈ ਹੋਏ ਮੋਹ ਪਸ਼ੂ ਹਰਤਾ।
ਜਿਹੜੇ ਮੋਹ ਰੂਪੀ ਪਸ਼ੂ ਆਦਿਕ ਨੇ ਉਹ ਇਸ ਬਗੀਚੇ ਦੇ ਨੇੜੇ ਨਹੀਂ ਹੋ ਸਕਦੇ। ਮੋਹ, ਕਾਮ, ਕ੍ਰੋਧ, ਲੋਭ ਸਾਰੇ ਪਸ਼ੂ ਨੇ, ਪਸ਼ੂ ਜਿਹੜੇ ਨੇ ਉਹ ਬਗੀਚੇ ਨੂੰ ਖਰਾਬ ਕਰਦੇ ਨੇ, ਪਰ ਕਹਿੰਦੇ ਆ ਜਿਹੜੇ ਮੋਹ ਆਦਿਕ ਪਸ਼ੂ ਨੇ ਇਸ ਬਗੀਚੇ ਦੇ ਨੇੜੇ ਨਹੀਂ ਹੋ ਸਕਦੇ।
ਅਸੀਂ ਉਪਬੰਨ ਮੈਂ ਜੋ ਨਰ ਬਾਥੇ।
ਇਹੋ ਜੇ ਬਾਗ ਵਿੱਚ, ਇਹੋ ਜੇ ਬਗੀਚੇ ਵਿੱਚ ਜਿਹੜੇ ਬੰਦੇ ਆ ਕੇ ਵਾਸਾ ਕਰਦੇ ਨੇ,
ਮੁਖ ਸੁਗੰਧ ਸਦਾ ਤਿੰਨ ਪਾਸੇ,
ਉਹਨਾਂ ਨੂੰ ਮੁਕਤੀ ਰੂਪੀ ਸੁਗੰਧੀ ਦੀ ਹਮੇਸ਼ਾ ਪ੍ਰਾਪਤੀ ਹੁੰਦੀ ਹੈ। ਉਹ ਮੋਕਸ਼ ਰੂਪੀ ਸੁਗੰਧੀ ਨੂੰ ਪ੍ਰਾਪਤ ਕਰਦੇ ਨੇ ਜਿਹੜੇ ਐਸੇ ਬਗੀਚੇ ਵਿੱਚ ਆ ਕੇ ਵਸਦੇ ਹਨ।
ਦੋਏਰਾ ਸਭ ਸ਼ਰੋਤਾ ਬਚ ਕੈਤ ਪੇ ਹੱਥ ਜੋਰ ਹੋਏ ਦੀਨ।
ਭਾਈ ਰਾਮ ਕੋਇਰ ਸਾਹਿਬ ਜੀ ਨੂੰ ਜਿੰਨੇ ਸਰੋਤੇ ਬੈਠੇ ਸੀ ਨਾ, ਕਥਾ ਸੁਣਨ ਵਾਲੇ ਸਿੰਘ ਬੈਠੇ ਸੀ, ਉਹ ਸਾਰੇ ਸਿੰਘ ਹੱਥ ਜੋੜ ਕੇ ਭਾਈ ਰਾਮ ਕੋਇਰ ਸਾਹਿਬ ਜੀ ਨੂੰ بڑے ادب ستکار نال بینتی کہن کرن لگے
ہر گوبند کے جنم کی کہو کتھا پروین
کہن لگے بھائی رام کویر صاحب جی نو کہ بھائی صاحب جی آپ جی نے سری امرتسر صاحب دی ساری کتھا سربن کرائی ہے تے کرپا کر کے دیا کر کے ہن سانو شری گرو ہر گوبند صاحب چھویں پاتشاہ میری پیری دے مالک ستگران دے پرکاش دی کتھا بھی سناؤ کہ چھویں پاتشاہ جی دا پرکاش کیویں ہویا چھویں پاتشاہ جی دے پرکاش دی جو پاون کتھا ہے مہاراج جی او آپ جی کرپا کر کے سانو سربن کراؤ
سن کے صاحب رام کویر کہت پے سکھ دائے
بھائی رام کویر صاحب جی نے سنگاں دی بینتی سنی کیونکہ سارے سنگھ کتھا سنن والے سن انہاں آکھیا جی سانو گرو ہرگوبند صاحب دی کتھا سناؤ انہاں دے پرکاش دی کتھا سناؤ تے بھائی رام کویر صاحب جی سارے سنگاں دی بینتی سن کے بڑی سکھ دائی کتھا جیہدے وچ بڑا بھاری سکھ ہے او سکھ دائی کتھا چھویں پاتشاہ جی دی سنوندے نے
آدے انت سب کہتوں سنو کتھا من لائے
بھائی رام کویر جی کہن لگے سنگو سنو میں تانوں چھویں پاتشاہ جی دے مڈھ تو انت تک دی ساری کتھا ستگرو جی دے پرکاش دی ساری کتھا سنونا تسی دھیان نال من لا کے کاگرتا نال سربن کرو
جے کہ گر سکھی اتی بیتی ہوئے پرسنگ
جتھے کتھے ستگراں دی گرسکھی پسر رہی ہے دھن گرو ارجن صاحب پنجویں پاتشاہ جی دی گرسکھی پسر رہی ہے سارے پاسے مہاراج جی دا پرسنگ بدت ہویا ہے پرگٹ ہویا ہے کہ گرو ارجن صاحب جی نے سری امرتسر سروور دی سیوا کرا دتی ہے سونے سچ کھنڈ سری ہرمندر صاحب دی رچنا کر دتی ہے اے پرسنگ مہاراج پنجویں پاتشاہ جی دا دیشاں بدیشاں وچ پرگٹ ہویا ہے
سرب جگت میں جس ماں کرے تو اجل رنگ
سارے جگت وچ بڑا وڈا بھاری سجس مہا سجس جو اجول رنگ والا سجس ہے او دیشاں بدیشاں وچ پرگٹ ہو رہا ہے
کبھی سنو دیش دیشوں تے آئے ہے اشیش سکھ
سری امرتسر صاحب دی مہما سن کے سچ کھنڈ سری ہرمندر صاحب دی مہما سن کے جگت گرو گرو ارجن دیو صاحب جی دی وڈیائی سن کے دیشاں ودیشاں تو اشیش سکھ وشیش سکھ جڑے نے او چل چل کے آن لگے ہن
پیتن وشیش کو چڑھاویں پگ سیس تر
بڑیاں بڑیاں سندر پٹھاواں ستگرو جی دے چرناں وچ بھیٹ کرن واسطے گھروں لے کے آندے نے اور آ کے ستگرو گرو ارجن صاحب جی دے چرناں وچ ٹھٹاواں بھیٹ کر کے مہاراج جی دیاں خوشیاں لیندے ہن
گادی پہ بیرا جائیں گرو ارجن بیٹھے بھی
گرتا گدی دے اتے بیٹھے دھن گرو ارجن دیو صاحب جی مہاراج پنجویں پاتشاہ ستگرو جی براجمان ہو رہے نے
کرامات پورن سو جوت جگدیش تر
کرامات نال پورن نے گرو ارجن صاحب جی مہاراج جنہاں وچ جگت دے ایشور اکال پرخ واہگرو پرمیشر جی دی جوت براجمان ہے تدے پٹکے دے پن متھرا کچھ بھید نہیں گر ارجن پرتک ہر اکال پرخ واہگرو پرمیشر دی پاون جوت شری گرو ارجن دیو صاحب جی مہاراج جی دے اندر براجمان ہے
بچت کو دیتے ہیں
کوئی افغانستان تو آ رہا ہے اتر دکھن پورب پچھم چارا دشاواں تو سنگت آ رہی نے جیڑا بھی آندا ستگرو جی سارے دیا منو بانچت منو کامناما ستگرو جی پورن کردے نے جتھے انہاں نوں منہ منگیاں کامناما پورن کردے اتھے پرم آنند دی دات ستگرو جی بخش دے نے
دکھن ہر لیتا سو داسن اسیس تر
ستگرو جی اپنے داساں نوں اسیساں دے کے اسیساں دے کے نواز کے اپنے داساں تے سیوکاں دے دکھاں نوں ہر لیندے نے سارے دکھاں دا ناس کر دیندے نے ستگرو جی
کیوں رہ پات ہرے ਜਮ ਕੋ ਤਰਾਸ।
ਸਤਿਗੁਰੂ ਜੀ ਦੇ ਚਰਨਾਂ ਵਿਚ ਕਈ ਸਿੱਖ ਰਹਿੰਦੇ, ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਆਪਣੇ ਜੰਮਾਂ ਦੇ ਤਰਾਸ ਨੂੰ, ਜੰਮਾਂ ਦੇ ਭੈ ਨੂੰ ਕੱਟਦੇ ਨੇ ਕਿ ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਜੰਮਾਂ ਦਾ ਡਰ ਮੁੱਕ ਜਾਂਦਾ ਹੈ, ਜੰਮਾਂ ਦਾ ਭੈ ਨਿਵਿਰਤ ਹੋ ਜਾਂਦਾ ਹੈ। ਇਸ ਕਰਕੇ ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿਚ ਹੀ ਰਹਿੰਦੇ ਨੇ, ਮਹਾਰਾਜ ਜੀ ਦੇ ਕੋਲ ਰਹਿ ਕੇ ਜੰਮਾਂ ਦੇ ਡਰ ਤੋਂ ਮੁਕਤ ਹੁੰਦੇ ਨੇ।
ਬਹੁਤ ਧਾਰੈ ਗੁਣ ਰਾਸ ਕੋ ਨਿਵਾਰੈ ਬੋ ਰੀਸ ਧਰ।
ਬਹੁਤ ਸਾਰੇ ਸਿੱਖ ਗੁਣਾਂ ਦੀ ਪੂੰਜੀ ਆਪਣੇ ਹਿਰਦੇ ਚ ਧਾਰਨ ਕਰਕੇ ਆਪਣੇ ਹਿਰਦਿਆਂ ਵਿਚੋਂ ਰੀਸ ਬਰੀਸੀ ਜਿਹੜੇ ਮੋਹ ਆਦਿਕ ਔਗਣ ਨੇ, ਉਹਨਾਂ ਔਗਣਾਂ ਨੂੰ ਆਪਣੇ ਹਿਰਦਿਆਂ ਚੋਂ ਗੁਰਸਿੱਖ ਤਿਆਗਦੇ ਹਨ।
ਸੰਗਤ ਪਿਤਾ ਨੇ ਦੀਨ ਥੋੜੀ ਕੱਚ ਆਵੇ ਤਾਂ।
ਔਰ ਕਹਿੰਦੇ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀਆਂ ਸੰਗਤਾਂ ਜਿਹੜੀਆਂ ਸਤਿਗੁਰਾਂ ਨੇ ਗੁਰੂ ਅਰਜਨ ਸਾਹਿਬ ਦੇ ਲੜ ਲਾਈਆਂ ਨੇ, ਬਹੁਤ ਸਾਰੀਆਂ ਸੰਗਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਉਂਦੀਆਂ ਨੇ।
ਪ੍ਰਿਥੀਏ ਸੋ ਮਹਾਦੇਵ ਹੇਤ ਗੁਜਰਾਨ ਕੇ।
ਪਰ ਉਧਰ ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀ ਚੰਦ ਜੀ, ਸੰਗਤ ਉਹਨਾਂ ਕੋਲ ਵੀ ਆਉਂਦੀ ਹੈ ਪਰ ਬਹੁਤ ਘੱਟ, ਕੋਈ ਟਾਵਾਂ ਟਾਵਾਂ ਸਿੱਖ ਜਿਹੜੇ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਪ੍ਰਿਥੀ ਚੰਦ ਤੇ ਮਹਾਦੇਵ ਨਾਲ ਜੁੜੇ ਹੋਏ ਸੀ, ਕੋਈ ਕੋਈ ਟਾਵਾਂ ਟਾਵਾਂ ਸਿੱਖ ਪ੍ਰਿਥੀ ਚੰਦ ਤੇ ਮਹਾਦੇਵ ਕੋਲ ਵੀ ਆਉਂਦਾ ਹੈ। ਔਰ ਇਹਨਾਂ ਦਾ ਜਿਹੜਾ ਗੁਜਰਾਨ ਹੈ ਉਹਦੇ ਨਾਲ ਹੀ ਚੱਲਦਾ, ਜਿਹੜੀ ਸੰਗਤ ਆਉਂਦੀ ਹੈ ਕੋਈ ਆ ਕੇ ਭੇਟਾ ਭੇਟ ਕਰਦਾ ਉਹਦੇ ਨਾਲ ਪ੍ਰਿਥੀ ਚੰਦ ਤੇ ਮਹਾਦੇਵ ਦਾ ਗੁਜ਼ਾਰਾ ਚੱਲਦਾ, ਜਾਂ ਜਿਹੜੇ ਦੋ ਬਾਜ਼ਾਰ ਗੁਰੂ ਸਾਹਿਬ ਨੇ ਇਹਨਾਂ ਨੂੰ ਦਿੱਤੇ ਹੋਏ ਸਨ ਉਹਨਾਂ ਬਾਜ਼ਾਰਾਂ ਦਾ ਜਿਹੜਾ ਟੈਕਸ ਆਉਂਦਾ ਮਾਮਲਾ ਆਉਂਦਾ ਉਹਦੇ ਨਾਲ ਪ੍ਰਿਥੀ ਚੰਦ ਤੇ ਮਹਾਦੇਵ ਦੀ ਗੁਜਰਾਨ ਚੱਲਦੀ ਹੈ।
ਕਰਾਮਾਤ ਸਾਹਿਬ ਸੋ ਇੱਕ ਗੁਰੂ ਅਰਜਨ।
ਕਹਿੰਦੇ ਕਰਾਮਾਤਾਂ ਦੇ ਸਾਹਿਬ ਜੇ ਕੋਈ ਹੈਣ ਤਾਂ ਉਹ ਸਿਰਫ ਇੱਕ ਗੁਰੂ ਅਰਜਨ ਸਾਹਿਬ ਨੇ। ਪੂਜਾ ਭਾਵੇਂ ਪ੍ਰਿਥੀ ਚੰਦ ਦੀ ਵੀ ਲੋਕ ਕਰਨ ਆਉਂਦੇ ਨੇ, ਮਹਾਦੇਵ ਨੂੰ ਵੀ ਪੂਜਦੇ ਨੇ, ਪਰ ਉਹ ਕਰਾਮਾਤਾਂ ਤੋਂ ਖਾਲੀ ਨੇ, ਅਜਮਤਾਂ ਤੋਂ ਖਾਲੀ ਨੇ। ਅਜਮਤਾਂ ਤੇ ਕਰਾਮਾਤਾਂ ਦੇ ਵਾਲੀ ਮਾਲਕ ਸਿਰਫ ਤਾਂ ਸਿਰਫ ਇੱਕ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਨ।
ਤਾਂ ਸੁੰਦਰੈ ਜਿਠਾਨੈ ਮੈਂ ਸਕਈ ਪਛਾਣ ਕੈ।
ਸਤਿਗੁਰੂ ਗੁਰੂ ਅਰਜਨ ਸਾਹਿਬ ਨਾਲ ਦੋਵੇਂ ਭਰਾ ਦਵੈਸ਼ ਰੱਖਦੇ ਨੇ, ਪ੍ਰਿਥੀ ਚੰਦ ਵੀ ਮਹਾਦੇਵ ਵੀ। ਸਤਿਗੁਰਾਂ ਨੂੰ ਗੁਰੂ ਦਾ ਰੂਪ ਕਰਕੇ ਨਹੀਂ ਵੇਖਦੇ, ਆਪਣਾ ਸਾਕ ਪਛਾਣਦੇ ਨੇ ਵੀ ਇਹ ਸਾਡਾ ਛੋਟਾ ਭਰਾ ਹੈ। ਸਤਿਗੁਰੂ ਨੂੰ ਗੁਰੂ ਰੂਪ ਨਹੀਂ ਵੇਖਦੇ ਗੁਰੂ ਅਰਜਨ ਸਾਹਿਬ ਨੂੰ ਕਿ ਦੀਨ ਦੁਨੀਆਂ ਦੇ ਮਾਲਕ ਨੇ, ਗੁਰੂ ਰਾਮਦਾਸ ਸਾਹਿਬ ਦੀ ਗੱਦੀ ਦੇ ਮਾਲਕ ਨੇ, ਏਦਾਂ ਨਹੀਂ ਵੇਖਦੇ, ਸਗੋਂ ਆਪਣੇ ਮਨ ਵਿਚ ਦਵੈਸ਼ ਰੱਖਦੇ ਨੇ।
ਦਰਬ ਉਦਾਰ ਆਵੇ ਚਲਿਓ ਦਿਸ ਚਾਰੋਂ ਤੇ।
ਚਾਰਾਂ ਦਿਸ਼ਾਵਾਂ ਤੋਂ ਖੁੱਲੀ ਮਾਇਆ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ ਉਤਰਦੀ ਹੈ। ਚਾਰਾਂ ਦਿਸ਼ਾਵਾਂ ਤੋਂ ਸੰਗਤ ਆਉਂਦੀ ਹੈ, ਸਿੱਖ ਆਉਂਦੇ ਨੇ, ਅਨੇਕ ਪ੍ਰਕਾਰ ਦੀਆਂ ਭੇਟਾਵਾਂ ਮਾਇਆ ਦਸਵੰਧ ਦੀ ਉਹ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਲਿਆ ਕੇ ਭੇਟ ਕਰਦੇ ਹਨ।
ਅਨੇਕ ਪਦਾਰਥ ਅਨੂਠੇ ਗਤ ਦਾਨ ਕੇ।
ਅਨੇਕ ਪ੍ਰਕਾਰ ਦੇ ਪਦਾਰਥ ਜਿਹੜੇ ਬੜੇ ਅਨੂਠੇ ਨੇ, ਬੜੇ ਸੁੰਦਰ ਪਦਾਰਥ ਨੇ, ਐਸੇ ਅਨੂਠੇ ਪਦਾਰਥ ਤੇ ਬੜੇ ਬੜੇ ਕੀਮਤੀ ਪਦਾਰਥ, ਦੁਰਲਭ ਵਸਤੂਆਂ ਉਹ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੀਆਂ ਨੇ।
ਜਰੀਓ ਨਾ ਜਾਏ ਜਰ ਜਾਏ ਦੁੱਖ ਪਾਏ ਕਰ।
ਪ੍ਰਿਥੀ ਚੰਦ ਕੋਲੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਉਂਦੀਆਂ ਭੇਟਾਵਾਂ ਵੇਖ ਕੇ ਜਰਿਆ ਨਹੀਂ ਜਾਂਦਾ। ਜਿਹੜੀਆਂ ਮਹਾਰਾਜ ਜੀ ਦੇ ਚਰਨਾਂ ਚ ਭੇਟਾਵਾਂ ਆਉਂਦੀਆਂ ਨੇ, ਧਨ ਆਉਂਦਾ, ਪਦਾਰਥ ਆਉਂਦੇ ਨੇ, ਵਸਤਰ ਆਉਂਦੇ ਨੇ, ਵੇਖ ਵੇਖ ਕੇ ਪ੍ਰਿਥੀ ਚੰਦ ਦਾ ਹਿਰਦਾ ਸੜਦਾ। ਇਹਦੇ ਕੋਲੋਂ ਮਹਾਰਾਜ ਜੀ ਦੀ ਵਡਿਆਈ ਵੇਖ ਕੇ ਜਰੀ ਨਹੀਂ ਜਾਂਦੀ, ਇਹ ਹਿਰਦੇ ਚ ਸੜ ਬਲ ਜਾਂਦਾ।
ਉਤੋਂ ਲੱਗੋ ਪ੍ਰਾਤ ਭਇਓ ਐਸ਼ਰਜ ਮਹਾਨ ਕੋ।
ਔਰ ਸੋਚਦਾ ਪ੍ਰਿਥੀ ਚੰਦ ਕਿ ਹੈ ਤਾਂ ਸਾਡਾ ਛੋਟਾ ਭਰਾ, ਤੇ ਛੋਟਾ ਭਰਾ ਹੋਣ ਦੇ ਬਾਵਜੂਦ ਵੀ ਸਾਡੇ ਤੋਂ ਵੱਡਾ ਹੋ ਗਿਆ, ਇਹਦੇ ਕੋਲ ਐਸ਼ਵਰਜ ਸਾਡੇ ਨਾਲੋਂ ਅਧਿਕ ਹੋ ਗਿਆ, ਇਹਦੇ ਕੋਲ ਧਨ ਸੰਪਦਾ ਵਿਭੂਤੀ ਸਾਡੇ ਨਾਲੋਂ ਅਧਿਕ ਹੋ ਗਈ ਹੈ, ਇਹ ਸਾਡੇ ਤੋਂ ਛੋਟਾ ਹੋਣ ਦੇ ਬਾਵਜੂਦ ਵੀ ਸਾਡੇ ਚੋਂ ਐਸ਼ਵਰਜ ਕਰਕੇ ਵੱਡਾ ਬਣ ਗਿਆ।
ਕੋ ਦਿਨ ਬੀਤ ਗਏ ਗਾਤੀ ਗੁਰਤਾ ਕੀ ਲੀਏ।
ਕਹਿੰਦੇ ਇਸੇ ਤਰ੍ਹਾਂ ਕਈ ਦਿਨ ਬਤੀਤ ਹੋ ਗਏ, ਗੁਰਤਾ ਗੱਦੀ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ।
ਮੇਲਾ ਤਬ ਆਇਓ ਮਾਂ ਮੇਕ ਸੰਕ੍ਰਾਂਤ ਕੋ।
ਖਾਲਸਾ ਜੀ ਇਹਨੇ ਨੂੰ ਮੇਖ ਦੀ ਸੰਕ੍ਰਾਂਤ ਕਹਿੰਦੇ ਨੇ, ਵਿਸਾਖ ਦੀ ਸੰਕ੍ਰਾਂਤ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦੋ ਜੋੜ ਮੇਲੇ ਬੜੇ ਪ੍ਰਸਿੱਧ ਨੇ, ਇੱਕ ਦੀਵਾਲੀ ਦਾ ਜੋੜ ਮੇਲਾ ਤੇ ਦੂਸਰਾ ਮੇਖ ਦੀ ਵਿਸਾਖ ਦੀ ਸੰਕ੍ਰਾਂਤ ਦਾ ਦਿਹਾੜਾ। ਕਹਿੰਦੇ ਮੇਖ ਦੀ ਸੰਕ੍ਰਾਂਤ ਦਾ ਪਵਿੱਤਰ ਦਿਹਾੜਾ ਆ ਪਹੁੰਚਿਆ। ਇਹ ਉਹ ਦਿਹਾੜਾ ਸੀ ਜਿਸ ਦਿਨ ਬੀਬੀ ਰਜਨੀ ਦਾ ਪਿੰਗਲਾ ਸਰੋਵਰ ਚ ਚੁੱਭਾ ਮਾਰ ਕੇ ਦੁੱਖ ਭੰਜਨੀ ਬੇਰੀ ਹੇਠਾਂ ਅਰੋਗ ਹੋਇਆ ਸੀ। ਉਸੇ ਦਿਨ ਤੋਂ ਇਹ ਜੋੜ ਮੇਲੇ ਦੀ ਪ੍ਰਥਾ ਗੁਰੂ ਘਰ ਵਿਚ ਚੱਲੀ। ਕਹਿੰਦੇ ਮੇਖ ਦੀ ਸੰਕ੍ਰਾਂਤ ਦਾ ਪਵਿੱਤਰ ਦਿਹਾੜਾ ਆਇਆ।
ਮਿਲੀ ਦੂਰ ਦੂਰ ਉਤੇ ਸੰਗਤ ਹਜੂਰ ਗਨ,
ਦੂਰੋਂ ਦੂਰੋਂ ਸੰਗਤਾਂ ਮਿਲ ਕੇ ਇਕੱਠੀਆਂ ਹੋ ਹੋ ਕੇ, ਸਮੂਹਾਂ ਦੇ ਸਮੂਹ, ਵਹੀਰਾਂ ਦੇ ਵਹੀਰ ਘੱਤ ਕੇ ਗੁਰਸਿੱਖ ਸਤਿਗੁਰੂ ਜੀ ਦੇ ਹਜੂਰ ਚੱਲ ਕੇ ਆਉਂਦੇ ਨੇ।
ਪੂਰਨ ਪਦਾਰਥ ਦਰਬ ਪੂਰ ਭਾਂਤ ਕੋ,
ਔਰ ਬਹੁਤ ਸਾਰੇ ਪੂਰਨ ਪਦਾਰਥਾਂ ਦੇ ਸਹਿਤ ਹੋ ਕੇ, ਮਾਇਆ ਲੈ ਕੇ, ਧਨ ਲੈ ਕੇ, ਬਹੁਤ ਸਾਰੀਆਂ ਭੇਟਾਵਾਂ ਲੈ ਕੇ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਹੁੰਦੇ ਨੇ।
ਬੈਠੇ ਗੁਰੂ ਅਰਜਨ ਹੇਰ ਕਰੇ ਅਰਜਨ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬੈਠਿਆਂ ਵੇਖ ਕੇ ਸਿੱਖ ਆ ਕੇ ਅਰਜਾਂ ਕਰਦੇ ਨੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਅਰਦਾਸਾਂ ਕਰਦੇ ਨੇ।
ਸਖਾ ਅਰਜਨ ਕੇ ਸਰੂਪ ਸੁਖ ਦਾਤ ਕੋ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿੱਤਰ ਹਨ, ਸਾਰਿਆਂ ਦੇ ਮਿੱਤਰ ਨੇ, ਜਿਵੇਂ ਭਗਵਾਨ ਕ੍ਰਿਸ਼ਨ ਜੀ ਅਰਜਨ ਦੇ ਸਖਾ ਨੇ, ਤੈਸੇ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਸਖਾ ਨੇ। ਐਸੇ ਸੁੰਦਰ ਸਰੂਪ ਨੇ ਜਿਨ੍ਹਾਂ ਦੇ ਸਰੂਪ ਚੋਂ ਸਾਰੇ ਸੁੱਖਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ।
ਭੇਟ ਤਰ੍ਹਾਂ ਆਏ ਆਏ ਚਾਹੇ ਚਿਤ ਚਾਹੇ ਚਾਹੇ,
ਔਰ ਅਨਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਚ ਰੱਖਦੇ ਨੇ, ਔਰ ਭੇਟਾਵਾਂ ਭੇਟ ਕਰਕੇ ਬੜੇ ਚਾਓ ਨਾਲ ਆ ਕੇ ਸਤਿਗੁਰਾਂ ਕੋਲੋਂ ਦਾਤਾਂ ਮੰਗਦੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਕੋਲੋਂ ਆਪਣੀਆਂ ਮੰਗਾਂ ਮੰਗਦੇ ਹਨ।
ਪਾਏ ਪਾਏ ਬਰਕੋ ਹਰਕ ਪਰ ਜਾਤ ਕੋ,
ਜਿਹੜਾ ਵੀ ਆ ਕੇ ਸਤਿਗੁਰਾਂ ਦੇ ਚਰਨਾਂ ਚੋਂ ਯਾਚਨਾ ਕਰਦਾ, ਮਹਾਰਾਜ ਜੀ ਸਭ ਨੂੰ ਵਰ ਦੇ ਕੇ ਸਭ ਦੀਆਂ ਝੋਲੀਆਂ ਭਰਦੇ ਨੇ। ਕਿਸੇ ਨੂੰ ਵੀ ਆਪਣੇ ਦਰੋਂ ਘਰੋਂ ਖਾਲੀ ਨਹੀਂ ਮੋੜਦੇ, ਹਰ ਇੱਕ ਦੀ ਝੋਲੀ ਭਰਦੇ ਨੇ, ਔਰ ਝੋਲੀਆਂ ਭਰ ਭਰ ਕੇ ਗੁਰਸਿੱਖ ਬੜੇ ਚਾਓ ਨਾਲ ਖੁਸ਼ੀ ਨਾਲ ਮਹਾਰਾਜ ਜੀ ਦੇ ਦਰੋਂ ਵਾਪਸ ਮੁੜਦੇ ਹਨ।
ਆਇਓ ਸਿੱਖ ਇੱਕ ਪਰ ਜ਼ੇਵਰ ਕੋ ਲਿਆਏ ਤਰਿਓ,
ਖਾਲਸਾ ਜੀ ਇਹਨੇ ਨੂੰ ਇੱਕ ਸਿੱਖ ਆਇਆ, ਬੜਾ ਕੀਮਤੀ ਜ਼ੇਵਰ ਹੈ ਜਿਹੜਾ ਮਾਈਆਂ ਬੀਬੀਆਂ ਦੇ ਹੱਥਾਂ ਚ ਪਾਉਣ ਯੋਗ ਹੁੰਦਾ ਹੈ, ਬੜਾ ਕੀਮਤੀ ਜ਼ੇਵਰ ਇੱਕ ਸਿੱਖ ਲੈ ਕੇ ਆਇਆ, ਉਹਨੇ ਸਤਿਗੁਰਾਂ ਦੇ ਚਰਨਾਂ ਚ ਰੱਖਿਆ।
ਜ਼ੇਵਰ ਮਨੋਹਰ ਚੜਿਆਓ ਹੱਥ ਬੰਦ ਕੇ,
ਬੜੇ ਪਿਆਰ ਨਾਲ ਹੱਥ ਜੋੜ ਕੇ, ਬੜਾ ਮਨੋਹਰ ਜ਼ੇਵਰ ਸੀ ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਰੱਖਿਆ, ਬੜਾ ਕੀਮਤੀ ਜ਼ੇਵਰ ਹੈ, ਉਹਦੇ ਚ ਬੜੇ ਕੀਮਤੀ ਨਗ ਜੜੇ ਹੋਏ ਨੇ, ਹੀਰੇ ਜੜੇ ਹੋਏ ਨੇ, ਜਵਾਹਰਾਤ ਜੜੇ ਹੋਏ ਨੇ, ਉਹ ਜ਼ੇਵਰ ਮਹਾਰਾਜ ਜੀ ਦੇ ਚਰਨਾਂ ਚ ਰੱਖ ਕੇ ਹੱਥ ਜੋੜੇ ਹਨ।
ਬੇਨਤੀ ਸੁਣਾਈ ਤੇ ਉਹ ਮੰਦਰ ਪੁਚਾਈ,
ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜੀ ਇਹ ਜਿਹੜਾ ਜ਼ੇਵਰ ਹੈ ਮੈਂ ਆਪ ਜੀ ਦੇ ਮਹਿਲ ਮਾਤਾ ਗੰਗਾ ਜੀ ਵਾਸਤੇ ਲੈ ਕੇ ਆਇਆ, ਮੇਰੀ ਭਾਵਨਾ ਹੈ ਕਿ ਆਪ ਜੀ ਇਹ ਜ਼ੇਵਰ ਆਪਣੇ ਮੰਦਰਾਂ ਵਿਚ ਆਪਣੇ ਮਹਿਲਾਂ ਵਿਚ ਪਹੁੰਚਾ ਦਿਓ।
ਭਾਵਨਾ ਪੂਰੇ ਮੇਰੀ ਦਾਨੀ ਓ ਆਨੰਦ ਕੋ,
ਮੇਰੀ ਭਾਵਨਾ ਪੂਰੀ ਕਰੋ, ਮੈਂ ਮਾਂ ਗੰਗਾ ਦੇ ਹੱਥਾਂ ਵਿਚ ਪਾਇਆ ਇਹ ਜ਼ੇਵਰ ਵੇਖਣਾ ਚਾਹੁੰਦਾ ਕਿ ਇਹ ਜ਼ੇਵਰ ਮਾਤਾ ਜੀ ਆਪਣੇ ਅੰਗਾਂ ਤੇ ਅੰਗੀਕਾਰ ਕਰਨ। ਮਹਾਰਾਜ ਮੇਰੀ ਇਹ ਭਾਵਨਾ ਆਪ ਦੀ ਕਿਰਪਾ ਕਰਕੇ ਪੂਰਨ ਕਰੋ, ਮਹਾਰਾਜ ਤੁਸੀਂ ਸਾਰਿਆਂ ਨੂੰ ਦਾਨ ਦੇਣ ਵਾਲੇ, ਸਾਰੇ ਜੀਵਾਂ ਨੂੰ ਦਾਨ ਦੇਣ ਵਾਲੇ, ਆਨੰਦ ਦੇ ਦਾਨੀ ਹੋ, ਮੇਰੀ ਭਾਵਨਾ ਵੀ ਪੂਰਨ ਕਰੋ।
ਕਹਿਓ ਮਾਨ ਦਾਸ ਕੋ ਪਠਾਇਓ ਸੋ ਆਵਾਸ ਕੋ,
ਮਹਾਰਾਜ ਜੀ ਨੇ ਆਪਣੇ ਸੇਵਕ ਦਾ ਕਿਹਾ ਮੰਨ ਕੇ ਦੀ ਬੇਨਤੀ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਜਿਹੜਾ ਕੀਮਤੀ ਜ਼ੇਵਰ ਸੀ ਆਪਣੇ ਮਹਿਲਾਂ ਚ ਮੰਦਰਾਂ ਚ ਭੇਜਿਆ ਹੈ।
ਬਿਲੋਕਿਓ ਛਬ ਰਾਸ ਕੋ ਜੋ ਮੂਲ ਧਨ ਬ੍ਰਿੰਦ ਕੋ,
ਤੇ ਮਾਤਾ ਗੰਗਾ ਜੀ ਨੇ ਉਹ ਬੜਾ ਕੀਮਤੀ ਸੁੰਦਰ ਜ਼ੇਵਰ ਵੇਖਿਆ, ਬੜਾ ਕੀਮਤੀ ਸੀ, ਬਹੁਤ ਹੀ ਦੁਰਲਭ ਸੀ, ਵੇਖ ਕੇ ਮਾਤਾ ਜੀ ਬਹੁਤ ਖੁਸ਼ ਹੋਏ ਕਿ ਬੜਾ ਕੀਮਤੀ ਧਨ ਲਾ ਕੇ ਇਹ ਜ਼ੇਵਰ ਖਰੀਦਿਆ ਤੇ ਬਣਾਇਆ ਹੋਇਆ।
ਗੰਗਾ ਹਰ ਖਾਈ ਅੰਗ ਪੈਰੇ सुहाई बो।
माता गंगा जी ने जेवर अपने अंगा ते धारण किया और माता जी बड़े प्रसन्न हुए। सिख की भावना पूरी करन वास्ते जेवर शरीर ते धारण किया और माता जी प्रसन्न हुए हन।
गुरता बढ़ाई जानी कंत बिलंद को।
और माता जी ने ए वड्याई गुरु दी जानी के ए जेवर जे मेरे ताई आया तेरा कारण गुरु अर्जन साहब दी वड्याई। मेरी कोई महिमा नहीं के कोई मैनू आके जेवर भेट करे। मैं सतगुरां दे लड़ लगी हां, मेरे भाग सवल्ले होए ने, मैनू जगत दी माता होण दा मान प्राप्त होया ते ए सिर्फ गुरु अर्जन साहब पंजवें पातशाह जी करके।
सवैया संगत बृंद विदा कर दीन दिए सिर पाओ जता चित जानो।
एदा जदों मेघ दी सकरान दा दिहाड़ा संपन्न हो गया, मेला जोड़ मेला समाप्त हो गया ते जड़ियां संगतां दूरों दरेडों चल के आईयां सन, सतगुरां ने सारियां संगतां दे जड़े मुखी सिख सी उन्हां नूं सद के कीमती सिरे पाओ बख्शिश करके संगत नूं सतगुरां ने गुरु घरों विदा कीता है।
केतक पैबो कीन खुशी तन पूतन पेजो मनोरथ ठाने।
कईआं दे सतगुरु जी प्रसन्न होके बड़ियां खुशियां कीतियां, उन्हां नूं धनवान ते पुत्रवान होण दे वर गुरु अर्जन साहब पंजवें पातशाह जी महाराज जी ने दिते।
श्री गुरु साहिक वो कीतक ने ए पांच बखाने।
कईआं पुत्र मंगे, कईआं धन मंगिया, कईआं वड्याईआं मंगियां, पर कईआं ने हथ जोड़ के बेनती कीती सतगुरु कृपा करके अंतले वेले सहाई होया जी। अंत समय जदों जम आके नपीड़दे ने, निमाणी जिंद नूं हड्डां नूं कुड़का के कटदे ने, पातशाह उस समय आके तुसी मददगार होना, तुसी साडी सहायता करनी, बहुते सिखां ने ए बेनती कीती।
केतक को सत नाम लगायो केतक ज्ञान ते कीन माने।
कईआं नूं सतगुरां ने सच्चे नाम नाल जोड़िया ते आख्या जपया करो नाम, सच्चे नाम दा नाम जपया करो, वाहेगुरु गुरमंत्र दा जाप जपया करो, ते जेड़े नाम जपण वाले सी उन्हां नूं महाराज जी ने ब्रह्म ज्ञान दे दिता। अधिकारी अधिकारी प्रति उपदेश हुंदा ना, जे कोई नाम जपण दा अधिकारी तो उन्हूं नाम जपण लाया, ते जेड़े नाम जप जप के पहुंच चुके सी उन्हां नूं महाराज जी ने ब्रह्म ज्ञान बख्श दिता। एदां कईआं नूं ज्ञान दे के महान कर दिता है।
भांति अनेकन केर मनोरथ सिखन को सब पूरन कीने।
भांत दे मनोरथ गुरसिखां दे मना दे जगत गुरु गुरु अर्जन साहब पंजवें पातशाह ने पूर्ण कीते ने। किसे नूं भी अपने दरों घरों निराश नहीं जान दिता, सब दियां कामनावां महाराज जी ने पूर्ण कीतियां हन।
जात पए निज तामन को अब राम कहे जस को रस पीने।
कहिंदे फिर महाराज जी कोलो वधाईगियां लै के गुरु के सिख सिरे पाओ लै के सतगुरां वल्लों खिलतां लै के बख्शां लै के अपने घरां नूं वापस मुड़े ने, और रस्ते विच जांदिआं अपने सतगुरु जी दे सुंदर सुजस नूं कथन करदिआं मुड़दे ने। गुरु अर्जन साहब जी महाराज जी दा अबराम सुंदर सुजस रस्ते विच बख्यान करदिआं सिख जांदे हन।
सुंदर रूप सुशील मां बर देत उदार समान ना चीने।
रस्ते च सुजस करदिआं जांदे कहिंदे गुरु अर्जन साहब बड़े सुंदर स्वरूप ने, सुशील महा बड़े सुशील ठंडे सुभा वाले हन, और महाराज सच्चे पातशाह दे चरणा चो जेड़ा भी कोई आके मंगदा महाराज जी उन्हां नूं वर बख्शदे ने। सतगुरु गुरु अर्जन साहब जी दे समान महाराज सच्चे पातशाह जी दे बरोबर कोई नहीं है।
श्री गुरु नंद बिलंद गुणों कर रूप मकंद अबै बर दीने।
कहिंदे सतगुरु सच्चे पातशाह जी महाराज जी बड़े बिलंद ने, गुणा करके बड़े भारी बुलंद ने, गुरु रामदास साहब दे सपुत्र ने गुरु अर्जन साहब, रूप मुकंद मुक्ति दा स्वरूप ने, अब है वर दीनो सतगुरां ने कृपा करके सानू निर्भयता दा वर बख्शिया है। जिन्हां जिन्हां नूं वर मिले ने ना, वो रस्ते विच इदां गल्लां करदे जांदे कहिंदे जी सतगुरां ने सानू आ वर दिता है, सानू निर्भयता दा वर बख्शिया, सानू मुक्ति दा दान दिता है।
پھر گئے گر مندر کو ایک گنگ اٹھی اور مہر کھائے.
ایتا ست گرو جی ساری سنگت نو ودا کر کے مہاراج جی اپنے مندر اپنے محلوں میں جتھے ست گرواں دا نجی استھان ہے اتھے غریب نواز پاتشاہ جی چل کے آئے ہن. جدو واپس آئے تے اگو ماتا گنگا جی نے ست گرواں نو آندیا ویکھیا تے اٹھے بڑا ادب کر کے ستکار کر کے ست گرو سچے پاتشاہ جی لئی اٹھے ہن.
دیور دیور کی سب بات جو پوچھت پی کت پیت جو آئے.
کیونکہ اج ماتا جی واسطے بڑا قیمتی زیور آیا سی تے ماتا جی گرو ارجن صاحب نو بینتی کر کے بڑے خوش ہوئے. بولے کہن لگے ست گرو سچے پاتشاہ جی آ بڑا قیمتی زیور اج آپ جی نے میرے واسطے بھیجا ہے. یہ زیور کتھوں آیا ہے؟ یہ بھیٹا کتھوں چل کے آئی ہے؟
کین عجائب مول مان کو دیش کسو میں پاد کائے.
یہ بڑا عجائب زیور ہے, یہ بڑا قیمتی امولک زیور ہے. کسے سکھ نے جاپدا بڑا پیسہ اس زیور تے خرچیا ہے تے یہ ہر ایک دیش وچ نہیں بندا, ہر ایک علاقے وچ نہیں بندا. کسے دیش دا کوئی خاص بنیا ہویا زیور ہے. مہاراج جی جی دی بڑی سونی چھوی ہے, بڑی سونی النکرتی ایدے تے کیتی ہوئی ہے.
راور کے چرنا بج کو ہر پیو کر پامنی سو چھب پائے.
جسے سکھ نے بڑے پیار نال آپ جی دے پوتر چرنا کبلا تے لیا کے اس پیٹا نو پیٹ کیتا ہے. کسے سکھ اندر پورن بھاونا ہے, انہیں اپنی بھاونا نال آپ جی دے پاون چرنا کبلا دے اتے لیا کے اس جیور نو ارپنا کیتا ہے.
پوچھت بھی کت پیٹ جو آئی کبت پنے نج پار جا تو آر جا شرم کر.
ماتا جی نے پوچھا بھی آیا کتھوں ہے پیٹا, آئی جو آئی کتھوں ہے؟ تے سن کے گرو ارجن صاحب سچے پاتشاہ جی اپنے محل ماتا گنگا جی نو کہندے گنگا جی سرون کرو سنو.
بڑے گرو نانک پرتاپ سب دیش کر.
بڑے ست گرو دھن گرو نانک صاحب جی دا پرتاپ, مہاراج گرو نانک صاحب دا سجس, گرو نانک صاحب دی بڑیائی ایک دیش وچ نہیں سارے دیشاں وچ پسری ہوئی. ست گرو گرو نانک صاحب دی بڑیائی ست گراں دا پرتاپ سارے دیشاں وچ پسریا ہویا ہے.
کلی کال بھاری جان سکی بس تاری آ.
کلی کال دا بھیانک سماں ورتیا ہویا جان کے مہاراج گرو نانک صاحب نے دیساں پردیساں وچ تھاما پر تھاما تے جا کے گرو سکھی دا وستار کیتا ہے.
وشے وستاری ست نام دے وشیش کر.
وشے وکاراں دی بکھ تو مہاراج جی نے اپنے سکھاں نوں سچے نام دا دان وشیش کر کے دے کے وشے وکاراں دی بکھ تو تاریا ادھاریا ہے.
آویں دور دور تے اپائن کو پور لے آئے.
دوروں دوروں گرو کے سکھ بڑیاں سونیاں سونیاں پٹاواں گرو نانک صاحب دے در تے لے کے آندے نے.
پورن منورت ادور میں اشیش کر.
اور انہاں دے منورت گرو گھروں آ کے پورن ہوندے نے, اور اے پٹاواں لے کے گرو گھر دے وچ حاضر ہوندے نے.
تینوں کے نام کر اپنے نج تام اتے.
اور انہاں دے نام کر کے وہ اپنے گھر دے وچ وستواں لے کے آندے نے.
چیر ابرام تن مکتا بیس کر.
کوئی سونے کپڑے لے کے آندا ہے, کوئی تن لے کے آندا ہے, کوئی موتی لے کے آندا ہے, کوئی بڑے بڑے سونے زیور لے کے آندا ہے. گنگا جی تانوں کی دسیے بھی یہ زیور کتھوں آیا ہے؟ یہو جے پتا نہیں کنے کے زیور مہاراج گرو نانک صاحب دے گھر دے وچ کنے ہی سکھ لے کے آندے.
میں ماں اتنگ گرو نانک کی سونی گنگ.
ادا جدو ست گرو جی نے دھن گرو نانک صاحب دی اتنگ اچی مہما کیتی تے ماتا گنگا جی نے گرو نانک صاحب دی اس وڈی وڈیائی نو سنیا.
مہا پریم سنگ نمو کین ہاتھ بند کے.
بڑے پاری پریم نال ماتا گنگا نے ہاتھ جوڑ کے متھا ٹیکیا. مہاراج گرو نانک صاحب دا دھیان تار کے متھا ٹیکیا.
ایسے رام داس پور بات کہ بتائے سمو.
ایسے سونے گرو کی نگری گرو رام داس صاحب دی پوتر نگری وچ گرو ارجن صاحب ماتا گنگا جی تے ਹੋਰ ਬਹੁਤ ਸਾਰੇ ਸਿੱਖਾਂ ਦਾ ਬਹੁਤ ਸਮਾਂ ਬਤੀਤ ਹੋ ਰਿਹਾ।
ਆਸ ਮਿਲ ਆਸ ਦਰ ਪਾਸ ਹੈ ਮੁਕੰਦ ਕੇ,
ਬਹੁਤ ਸਾਰੇ ਦਾਸ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੇ ਨੇ, ਆਸਾਂ ਧਾਰ ਕੇ ਮਹਾਰਾਜ ਜੀ ਦੇ ਕੋਲ ਚਰਨਾਂ ਵਿਚ ਹਾਜ਼ਰ ਹੁੰਦੇ ਨੇ।
ਜ਼ਰੀਦਾਰ ਅੰਬਰ ਪਟੰਬਰ ਸੁਹਾਏ ਵੱਡੋ,
ਬੜੇ ਬੜੇ ਕੀਮਤੀ ਜ਼ਰੀਦਾਰ ਅੰਬਰ ਬਸਤਰ ਪਸ਼ਮੀਨੇ ਦੇ ਬਣੇ ਹੋਏ ਬੜੇ ਸੋਭਨੀਕ ਹਨ।
ਕਬ ਕਬ ਪੈਰੇ ਸਮੇਤ ਹੈ ਆਨੰਦ ਕੇ,
ਮਾਤਾ ਗੰਗਾ ਜੀ ਦੇ ਕੋਲ ਜਿਹੜੇ ਉਹ ਸੋਹਣੇ ਬਸਤਰ ਆਏ ਨੇ, ਕਦੇ ਕਦੇ ਮਾਤਾ ਜੀ ਆਪਣੇ ਸਰੀਰ ਤੇ ਪਹਿਨਦੇ, ਰੋਜ਼ ਨਹੀਂ ਪਾਉਂਦੇ ਕਿਉਂਕਿ ਕੀਮਤੀ ਬਸਤਰ ਨੇ, ਰੋਜ਼ ਪਾਉਣ ਨਾਲ ਉਹਨਾਂ ਦੀ ਆਭਾ ਜਿਹੜੀ ਹੈ ਉਹ ਘਟਦੀ ਹੈ। ਇਸ ਕਰਕੇ ਮਾਤਾ ਜੀ ਕਦੇ ਕਦੇ ਉਹਨਾਂ ਕੀਮਤੀ ਬਸਤਰਾਂ ਨੂੰ, ਜਿਨ੍ਹਾਂ ਤੇ ਹਜ਼ਾਰਾਂ ਰੁਪਏ ਦੀ ਲਾਗਤ ਲੱਗੀ ਹੋਈ, ਉਹਨਾਂ ਬਸਤਰਾਂ ਨੂੰ ਕੱਢ ਕੇ ਮਾਤਾ ਜੀ ਆਪਣੇ ਸਰੀਰ ਤੇ ਧਾਰਨ ਕਰਦੇ ਨੇ।
ਨਾਤਰ ਸੁਧਾਰ ਤਰੇ ਦਾਸੀ ਜੇ ਸੰਭਾਲ ਕਰੇ,
ਨਹੀਂ ਤਾਂ ਉਹ ਸਾਰੇ ਕੱਪੜੇ ਬਸਤਰ ਜਿਹੜੇ ਗਹਿਣੇ ਆਦਿਕ ਨੇ, ਮਾਤਾ ਗੰਗਾ ਜੀ ਦੀਆਂ ਦਾਸੀਆਂ ਉਹਨਾਂ ਨੂੰ ਸੰਭਾਲ ਕੇ ਰੱਖਦੀਆਂ ਹਨ।
ਬਚਨ ਉਚਰੇ ਬਣਿਓ ਲਾਗੋ ਤਨ ਬ੍ਰਿੰਦ ਕੇ,
ਮਾਤਾ ਜੀ ਸਗੋਂ ਉਹਨਾਂ ਨੂੰ ਕਹਿੰਦੇ ਦਾਸੀਆਂ ਨੂੰ ਵੀ ਇਹ ਬੜੇ ਕੀਮਤੀ ਨੇ, ਸੰਭਾਲ ਕੇ ਰੱਖਣੇ ਨੇ, ਇਹਨਾਂ ਤੇ ਬੜਾ ਧਨ ਖਰਚਿਆ ਹੋਇਆ। ਗੁਰੂ ਕੇ ਸਿੱਖਾਂ ਨੇ ਬੜੇ ਪਿਆਰ ਨਾਲ ਭਾਵਨਾ ਨਾਲ ਇਹ ਸੋਹਣੇ ਬਸਤਰ ਭੇਟ ਕੀਤੇ ਹੋਏ ਨੇ। ਏਦਾਂ ਮਾਤਾ ਗੰਗਾ ਜੀ ਉਹਨਾਂ ਦਾਸੀਆਂ ਨੂੰ ਕਹਿ ਕੇ ਬਸਤਰਾਂ ਦੀ ਸੇਵਾ ਸੰਭਾਲ ਵੀ ਕਰਾਉਂਦੇ। ਉਹਨਾਂ ਬਸਤਰਾਂ ਦੀ ਜ਼ਰੀਦਾਰ ਆਭਾ ਨੂੰ ਵੇਖ ਕੇ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ ਦੀ ਨਿਗਾਹ ਜਿਵੇਂ ਦੌਰ ਭੋਰ ਰਹਿੰਦੀ ਹੈ, ਉਥੋਂ ਫਿਰ ਕਾਰਨ ਪੈਦਾ ਹੁੰਦਾ ਹੈ ਕਿ ਮਾਤਾ ਗੰਗਾ ਜੀ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ, ਗੁਰੂ ਅਰਜਨ ਸਾਹਿਬ ਜੀ ਦੇ ਕੋਲ ਪੁੱਤਰ ਪ੍ਰਾਪਤੀ ਦਾ ਵਰ ਮੰਗਦੇ ਨੇ। ਕਥਾ ਆਪ ਜੀ ਬੜੇ ਵਿਸਥਾਰ ਸਹਿਤ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬਾਂ ਦੇ ਦਰ ਘਰ ਦੀ ਪਾਵਨ ਪਵਿੱਤਰ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ